ਆਪ ਜੀ ਨੇ ਕਾਫੀ ਸਮੇਂ ਤੋਂ ਸਤਿਗੁਰ ਦੇ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਭਰੀਆਂ ਹਨ। ਥੋੜ੍ਹਾ ਸਮਾਂ ਹੋਰ ਸਤਿਗੁਰੂ ਜਿੰਨਾ ਕੁ ਬਖਸ਼ਦੇ ਨੇ, ਇਕਾਗਰਤਾ ਬਣਾਓ। ਪਹਿਰੇਦਾਰਾਂ ਨੂੰ, ਸੰਗਤ ਨੂੰ ਬੇਨਤੀ ਹੈ ਕਿ ਸਾਰੇ ਬੈਠੋ, ਖੜ੍ਹੇ ਨਾ ਹੋਵੋ ਕੋਈ ਵੀ। ਸਤਿਗੁਰ ਨੇ ਜੋ ਮਹਾਨ ਬਖਸ਼ਿਸ਼ ਕੀਤੀ ਆਪਣੇ ਪਾਵਨ ਚਰਨਾਂ ਵਿੱਚ ਬੁਲਾਇਆ ਹੈ, ਆਪਣੇ ਚਰਨਾਂ ਵਿੱਚ ਬਿਠਾਇਆ ਹੈ। ਸੋ ਜਿੱਥੇ ਤਨ ਦੀ ਹਾਜ਼ਰੀ ਸਾਡੀ ਲੱਗ ਰਹੀ ਹੈ, ਸਤਿਗੁਰ ਮਿਹਰ ਕਰਨ ਮਨ ਦੀ ਹਾਜ਼ਰੀ ਵੀ ਲੱਗੇ। ਇਸ ਕਰਕੇ ਇਕਾਗਰਤਾ ਨਾਲ ਸਾਰਿਆਂ ਨੇ ਬੈਠਣਾ। ਅੱਜ ਦਾ ਦਿਨ ਜਿਹੜਾ ਹੈ ਨਾ ਜੀ, ਵਿਸਾਖੀ, ਜੋ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸ਼ੁਰੂ ਕੀਤੀ ਸੀ ਸੰਗਤ ਦੀ ਇਕੱਤਰਤਾ, ਇਸ ਦਿਨ ਮੰਨਿਆ ਜਾਂਦਾ ਹੈ। ਇੱਕ ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਸੰਸਾਰ ਦਾ ਭਰਮਣ ਕਰਨਾ ਆਰੰਭ ਕੀਤਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਸਤਿਗੁਰੂ ਘਰੋਂ ਚੱਲੇ ਚੜ੍ਹਿਆ ਸੋਧਣ ਧਰਤ ਲੁਕਾਈ, ਉਸ ਦਿਨ ਵੀ ਜੋ ਇੱਕ ਵੈਸਾਖ ਸੀ, ਸਮਝ ਲਓ ਵੀ ਅੱਜ ਵਾਲਾ ਦਿਹਾੜਾ ਸੀ। ਦੂਜਾ ਇਹ ਜਿਹੜਾ ਦਿਨ ਹੈ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਸੰਗਤ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਕਦੇ ਸੰਗਤਾਂ ਕਾਬੁਲ ਤੋਂ ਆਉਂਦੀਆਂ ਨੇ, ਕਦੇ ਕੰਧਾਰ ਤੋਂ ਆਉਂਦੀਆਂ ਨੇ। ਆਪ ਜੀ ਇੱਕ ਐਸਾ ਦਿਨ ਬਖਸ਼ੋ ਜੋ ਸਾਰੀ ਸੰਗਤ ਆਪ ਜੀ ਦੇ ਦਰਸ਼ਨ ਕਰ ਸਕੇ। ਉਸ ਸਮੇਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਵਿਸਾਖੀ ਦਾ ਦਿਨ ਜਿਹੜਾ ਇਹ ਚੁਣਿਆ। ਇਹ 1567 ਦੇ ਵਿੱਚ, 67 ਈਸਵੀ ਵਿੱਚ ਵਿਸਾਖੀ ਗੁਰੂ ਘਰ ਵਿੱਚ ਮਨਾਈ ਜਾਣ ਲੱਗੀ। ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦੇ ਤੀਰਥ ਦਾ ਪ੍ਰਗਟ ਹੋਣਾ ਵੀ ਇਸੇ ਦਿਨ ਹੈ। ਅੱਜ ਵਾਲੇ ਦਿਨ ਰਜਨੀ ਦਾ ਪਤੀ ਰਾਏ ਗੁਰਬਖਸ਼, ਜਿਸ ਦਾ ਨਾਮ ਸੀ, ਆਮ ਕਰਕੇ ਰਜਨੀ ਦਾ ਪਤੀ ਹੀ ਕਹਿੰਦੇ ਆ, ਉਹਦਾ ਨਾਮ ਬਹੁਤ ਘੱਟ ਥਾਵਾਂ ਤੇ ਆਇਆ। ਰਾਏ ਗੁਰਬਖਸ਼ ਜੋ ਕਿ ਆਪ ਬੜੀ ਵਾਰੀ ਦਾਸ ਤੋਂ ਵੀ ਸੁਣਿਆ, ਇਤਿਹਾਸ ਹੋਰ ਵੀ ਆਪ ਜੀ ਨੇ ਸੁਣਿਆ ਹੋਏਗਾ ਕਿ ਸੇਠ ਦੁਨੀ ਚੰਦ ਦੀ ਲੜਕੀ ਪੱਟੀ ਦੇ ਰਹਿਣ ਵਾਲਾ ਉਹ ਸੇਠ ਉਹਨੇ ਆਪਣੀਆਂ 7 ਲੜਕੀਆਂ ਨੂੰ ਪੁੱਛਿਆ ਸੀ ਵਾਰੋ ਵਾਰੀ, ਦੱਸੋ ਕਿਹਦਾ ਦਿੱਤਾ ਖਾਂਦੀਆਂ ਜੇ ਤੁਸੀਂ ਮਾਨ ਵਿੱਚ ਆ ਕੇ, ਹੰਕਾਰ ਵਿੱਚ ਆ ਕੇ। ਸਾਰੀਆਂ ਨੇ ਆਖਿਆ, ਪਹਿਲੀ ਨੇ ਆਖਿਆ, ਪਿਤਾ ਜੀ ਤੁਹਾਡਾ ਦਿੱਤਾ ਖਾਨੀ। ਦੂਜੀ ਨੇ ਆਖਿਆ, ਪਿਤਾ ਜੀ ਤੁਹਾਡਾ ਦਿੱਤਾ ਖਾਨੀ। ਤੀਜੀ, ਚੌਥੀ, ਪੰਜਵੀਂ, ਛੇਵੀਂ, 6 ਨੇ ਕੋਈ ਗੱਲ ਆਖੀ, ਪਰ 7ਵੀਂ ਲੜਕੀ ਨੇ ਜਵਾਬ ਦਿੱਤਾ ਸੀ, ਜੇ ਸੱਚ ਪੁੱਛਦੇ ਹੋ ਇਹ ਪਿਤਾ ਜੀ, ਇਹ ਤੀਜਾ ਬਚਨ ਆ ਰਿਹਾ ਵਿਸਾਖੀ ਦਾ ਦਿਹਾੜਾ ਜਿਹੜਾ ਹੈ, ਇਹਦਾ ਇਤਿਹਾਸ ਵਿੱਚ ਕੀ ਮਹੱਤਵ ਹੈ। ਜੋ ਅੱਜ ਰਜਨੀ ਨੂੰ ਜਦੋਂ ਪੁੱਛਿਆ ਤੇ ਉਹਨੇ ਜਵਾਬ ਦਿੱਤਾ ਸੀ, ਮੈਂ ਤਾਂ ਜਿਹੜਾ ਸਾਰੀ ਦੁਨੀਆ ਨੂੰ ਪਾਲਦਾ ਮੈਂ ਉਹਦਾ ਦਿੱਤਾ ਖਾਵਾਂ ਬਾਪ। ਧਾਰਨਾ ਪਿਆਰ ਨਾਲ ਪੜ੍ਹਨੀ ਹੈ ਤੇ ਦਾਸ ਦਾ ਨਾ ਗਲਾ ਪਰਸੋਂ ਸਾਨੇ ਵਾਲ ਦੀਵਾਨ ਸੀ ਰਾਤ ਦਾ, ਤੇ ਪਤਾ ਨਹੀਂ ਕੀ ਕਾਰਨ ਬਣਿਆ, ਖਰਾਬ ਹੋ ਗਿਆ ਕਾਫੀ। ਫਿਰ ਕੱਲ ਸਾਹਨੇਵਾਲ ਲਾਸਟ ਦੀਵਾਨ ਸੀ ਤੇ ਮੇਰੇ ਤੋਂ ਹਾਜ਼ਰੀ ਉੱਥੇ ਨਹੀਂ ਭਰ ਹੋਈ। ਅੰਮ੍ਰਿਤ ਵੀ ਉੱਥੇ ਕਾਫੀ ਸੰਗਤਾਂ ਨੇ, 525 ਪੁਰਾਣੀ ਰਾਤ ਉੱਥੇ ਗੁਰੂ ਕੇ ਜਹਾਜ਼ੇ ਚੜ੍ਹੇ, 531 ਪੁਰਾਣੀ, ਦਾਸ ਹਾਜ਼ਰ ਨਹੀਂ ਹੋ ਸਕਿਆ। ਫਿਰ ਪਟਿਆਲੇ ਚੈੱਕਅਪ ਕਰਾਇਆ, ਉਹਨਾਂ ਨੇ ਆਖਿਆ ਕਹਿੰਦੇ ਜੀ ਜਿਹੜੇ ਗਲੇ ਦੇ ਵਿੱਚ ਪੜਦੇ ਹੁੰਦੇ ਨੇ ਨਾ ਬੋਲਣ ਵਾਲੇ, ਜਿੱਥੋਂ ਆਵਾਜ਼ ਨਿਕਲਦੀ ਹੈ ਉੱਥੇ ਸੋਜਿਸ਼ ਹੈ, ਤੇ ਜੇ ਤੁਸੀਂ ਬੋਲੋਗੇ ਤੇ ਫਿਰ ਆਪਰੇਸ਼ਨ ਕਰਾਉਣਾ ਪਏਗਾ, ਇਸ ਕਰਕੇ 5 ਦਿਨ ਬਿਲਕੁਲ ਨਹੀਂ ਬੋਲਣਾ। ਉਹਨਾਂ ਨੇ ਤੇ ਮੈਨੂੰ ਇਹ ਕਿਹਾ ਸੀ ਵੀ ਕੁਛ ਵੀ ਨਹੀਂ ਬੋਲਣਾ, ਫਤਿਹ ਵੀ ਨਹੀਂ ਬੁਲਾਉਣੀ। ਪਰ ਹੁਣ ਮੇਰੇ ਤੋਂ ਰਿਹਾ ਨਹੀਂ ਜਾਂਦਾ, ਇੱਡੀ ਦੂਰੋਂ ਦੂਰੋਂ ਸੰਗਤ ਆਈ ਆ, ਤੇ ਪਿਆਰ ਵਿੱਚ ਧਾਰਨਾ ਪੜੋ। ਮੈਂ ਹੁਣ ਇੱਦਾਂ ਹੀ ਥੋੜ੍ਹਾ ਸਮਾਂ ਹਾਜ਼ਰੀ ਭਰਨੀ ਹੈ ਤੇ ਸੰਗਤ ਦੇ ਚਰਨਾਂ ਚਰਚ ਪੂਰਾ ਆਨੰਦ ਮਾਣੋ। ਜਿਹੜਾ ਸਾਰੀ ਦੁਨੀਆਂ ਨੂੰ ਪਾਲਦਾ ਮੈਂ ਉਹਦਾ ਦਿੱਤਾ ਖਾਵਾਂ ਬਾਬਲਾ, ਰਜਨੀ ਨੇ ਕਿਹਾ ਸੀ ਆਪਣੇ ਪਿਤਾ ਸੇਠ ਦੁਨੀ ਚੰਦ ਨੂੰ। ਸਾਰੇ ਬੋਲਿਓ ਗੂੰਜਾਂ ਪਾਓ ਗੱਜ ਕੇ,
ਜਿਹੜਾ ਸਾਰੀ ਦੁਨੀਆ ਨੂੰ ਪਾਲਦਾ ਮੈਂ ਉਹਦਾ ਦਿੱਤਾ ਖਾਵਾਂ ਬਾਬਲਾ, ਜਿਹੜਾ ਸਾਰੀ ਦੁਨੀਆ ਨੂੰ ਪਾਲਦਾ ਉਹਦਾ ਦਿੱਤਾ ਖਾਵਾਂ ਬਾਬਲਾ, ਮੈਂ ਜਿਹੜਾ
ਗੱਜ ਕੇ ਬੋਲੋ। ਬੋਲੋ ਭੈਣੋ, ਗੱਜ ਕੇ
ਰਾਜਨੀ ਨੇ ਕਿਹਾ ਬਾਬਲਾ ਪਿਆਰਿਓ, ਰਾਜਨੀ ਨੇ ਕਿਹਾ ਬਾਬਲਾ
ਬਾਬਲਾ।
सच बोलिया पर जड़े झूठ दे गाहक ने झूठ दे व्यापारी ने उन्हां नूं सच चंगा नहीं लगता भावें वह सच लिखण वाला होवे भावें वह सच पिछे अड़न वाला होवे सच पिछे लड़न वाला होवे भावें वह सच लिखण वाला कोई लिखारी होवे वह झूठियां दियां अखां विच सदा रड़कदा ते अज सच बोल दिता रजनी ने कहन लगी पिता जी मैं उस अकाल पुरख दा दिता खानी हाँ जिहड़ा जर्रे जर्रे विच व्यापक है और सब नू रोजी दे रहा है पत्थरां दे कीड़ियां नू भी सैल पत्थर मह जंत उपाए ताका रिजक आगे कर तरिया मैं उहदा दिता खानी उस समय कहन लगा तेनू किसे कोड़ी नाल व्यावांगा यही कर दे सच बोलन वालियां दी जबान हमेशा बंद करन दी कोशिश कीती जांदी है पर दुनी चंद नू कौन जानदा रजनी दा अज तक सत्कार नाल ना लिया जांदा ते सदा जदों अमृतसर साहिब जांगे ਉਹ ਦੁੱਖ ਭੰਜਣੀ ਬੇਰੀ ਨੂੰ ਵੇਖਣ ਸਾਰ ਰਜਨੀ ਦੀ ਯਾਦ ਆ ਜਾਏਗੀ ਆਖੋ ਸਤਨਾਮ ਉਸ ਪਤੀਵਰਤਾ ਇਸਤਰੀ ਨੂੰ ਕੌਣ ਭੁੱਲਿਆ ਉਸ ਸੱਚ ਦੀ ਮੂਰਤ ਨੂੰ ਕੌਣ ਭੁੱਲਿਆ ਉਹ ਸੱਚ ਬੋਲਣ ਵਾਲੀ ਨੂੰ ਸਾਰੀ ਦੁਨੀਆ ਜਾਣਦੀ ਏ ਹੁਣ ਕੂੜ ਨੂੰ ਖੁੱਟਾ ਨਾਨਕ ਔੜਕ ਸੱਚ ਰਹੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਏ ਕੂੜ ਦੀ ਧੁੰਦ ਥੋੜਾ ਕੁ ਚਿਰ ਆ ਜਾਂਦੀ ਏ ਆਪਾਂ ਕਈ ਵਾਰੀ ਸਿਆਲ ਵਿੱਚ ਆਉਂਦੇ ਹਾਂ ਸੂਰਜ ਨਹੀਂ ਚੜ੍ਹਿਆ ਹਫ਼ਤਾ ਹੋ ਗਿਆ ਪੋਹ ਦੇ ਦਿਨਾਂ 'ਚ 10 ਦਿਨ ਹੋ ਗਏ ਨੇ ਸੂਰਜ ਚੜ੍ਹਿਆ ਹੀ ਨਹੀਂ ਨਹੀਂ ਸੂਰਜ ਰੋਜ਼ ਚੜ੍ਹਦਾ ਸਾਡੇ ਵਾਲਾ ਕੰਮ ਨਹੀਂ ਉਹ ਸੱਚੀ ਸਰਕਾਰ ਦਾ ਨੌਕਰ ਹੈ ਇੱਥੇ ਤਾਂ ਹੁਣ ਵੇਖੋ ਤੁਸੀਂ ਲੱਖਾਂ ਕਰੋੜਾਂ ਰੁਪਇਆ ਰੇਲਵੇ 'ਤੇ ਖਰਚਿਆ ਜਾਂਦਾ ਕਰੋੜਾਂ ਰੁਪਇਆ ਲੱਗਦਾ ਹੈ ਮੰਤਰੀ ਤੇ ਅੱਗੇ ਤੋਂ ਅੱਗੇ ਕਿੰਨੇ ਆਫਿਸਰ ਤੇ ਕਿੰਨੇ ਮੁਲਾਜ਼ਮ ਪਰ ਇੱਕ ਟ੍ਰੇਨ ਵੀ ਐਸੀ ਨਹੀਂ ਜਿਹੜੀ ਸਹੀ ਟਾਈਮ ਤੇ ਆ ਜਾਏ ਆਖੋ ਸਤਨਾਮ ਬਾਹਰਲੀਆਂ ਫਲਾਈਟਾਂ ਨੇ ਵੇਖੋ ਟਾਈਮ ਹੁੰਦਾ 11 ਦਾ ਤੇ ਚੱਲਦੀ 1 ਵਜੇ ਉਡਾਨ ਉਹਦੀ 2-2 3-3 ਘੰਟੇ ਲੇਟ ਹੋ ਜਾਂਦੀਆਂ ਪਰ ਇਹ ਸੱਚੀ ਸਰਕਾਰ ਦਾ ਪਹਿਰੇਦਾਰ ਏ ਇੱਕ ਸੈਕਿੰਡ ਵੀ ਲੇਟ ਨਹੀਂ ਕਦੇ ਹੋਇਆ ਬਸ ਇਹ ਡਿਊਟੀ ਲੱਗੀ ਉਹਦੀ ਹੁਕਮ ਚ ਹੋ ਰਿਹਾ ਸਾਰਾ ਧਿਆਨ ਦੇਣਾ ਹੁਣ ਆਪਾਂ ਕਹਿੰਦੇ ਹਾਂ ਵੀ ਸੂਰਜ ਨਹੀਂ ਚੜਿਆ ਨਹੀਂ ਸਾਡੀ ਗਲਤ ਫਹਿਮੀ ਹੁੰਦੀ ਆ ਉਹ ਸੂਰਜ ਤੇ ਰੋਜ਼ ਚੜ੍ਹਦਾ ਪਰ ਧੁੰਦ ਕਰਕੇ ਦਿਸਿਆ ਨਹੀਂ ਧੁੰਦ ਆ ਗਈ ਅੱਗੇ ਸੱਚ ਤੇ ਹੁੰਦਾ ਹੀ ਆ ਪਰ ਕੂੜ ਦਾ ਹਨੇਰਾ ਕਈ ਵਾਰੀ ਥੋੜਾ ਚਿਰ ਆ ਜਾਂਦਾ ਫਿਰ ਜਦੋਂ ਉਹ ਚੁੱਕਿਆ ਜਾਂਦਾ ਸੱਚ ਫਿਰ ਸਾਹਮਣੇ ਆ ਜਾਂਦਾ ਤੇ ਜਿੱਤ ਸੱਚ ਦੀ ਹੁਣ ਧਿਆਨ ਦੇਣਾ ਜਦੋਂ ਰਜਨੀ ਨੇ ਆਖਿਆ ਤੇ ਕਹਿੰਦੇ ਤੈਨੂੰ ਕਿਸੇ ਕੋੜੀ ਨਾਲ ਵਿਆਹਾਂਗਾ ਪਾਪੀ ਦੇ ਹਿਰਦੇ ਚੋਂ ਪਾਪ ਨਿਕਲਦਾ ਹਮੇਸ਼ਾ ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ मैं कहना कोई जिन्ना मर्जी उत्तों तो हाथ जोड़ी जाए, कोई जिन्ना मर्जी चापलूसियां करी जाए, कोई जिन्ना मर्जी शब्दां दा जाल पाई जाए, पखंड करे, पर जदों गुरमुखो कदे ना कदे वो मौका आ जाना है, जो अंदर होएगा वो जबान राही निकलेगा ही निकलेगा। ये पत्थर ते लकीरे जो पावे भांडे विच वस्त सा निकले, क्या कोई करे बेचारा। जो अंदर है ना वो कदे ना कदे कदे ना कदे जरूर जबान दे उत्ते आएगा ही आएगा। असी इहनूं छुपा नहीं सकते, लुको नहीं सकते। जे अंदर पाप है उत्तों भावे जिन्ने मर्जी धर्मी बनी बने फिरीए, एक दिन वो पाप सामने आ जाएगा। अंदर जे झूठ है, अंदर कपटे, उत्तों उत्तों मिठे बने फिरीए, अंदर एक वो असली गल जिहड़ी है ना वो आएगी ही आएगी। सच्चे सतगुर ने मोर लाई है अपनी जित हमेशा सच दी होंदी। जो अंदर होवे वो जबान ते होना चाहिए। नसरुद्दीन एक फकीर सी, उहदा एक दोस्त उहनूं मिलन वास्ते आया। वह जदों मिलन वास्ते आया तो नसरुद्दीन नूं 20 साल बाद मिलिया। गलवकड़ी पा के मिले, रोए भी इन्ने चिर बाद साडा दोवां मित्रां दा मिलाप हो रहा। होया कि वह कहिंदा यार मिले आपां 20 साल बाद आ, पर मेरी मजबूरी है, मैनू हुण जाना पएगा। मैं अगे 3-4 दोस्तां नूं टाइम देई बैठा, पर तू मेरे बहुता नेड़े है, 20 साल बाद मिले आ, तू मेरे घर बैठ, मैं आ जाना गेड़ा ला के, छेती आ जाऊंगा। वह कहिंदा यार हुण ते इक पल दा विछोड़ा नहीं झल्लिया जाना, पहला नहीं सा मिले भावें 20 साल नहीं मिले, हुण नहीं बच हुंदा, ते हुण तू मैनू नाल ही लै जा। कपड़े तेरे बड़े मैले ने, दूरों आया चल के, कहिंदे चल मैं दे देना कपड़े। अंदरों नसरुद्दीन ने एक उहदे कोल बड़ा सोहना सूट सी, हिम्मत नहीं सी जुटा पा रहा कि मैं ये पा लवां। वह बहुता सोहना सी, उन्हें सांभ सांभ रखिया सी भी कदे मौका आएगा तो पावांगा। सोचिया मेरा यार आया तो अन्न लग गए, मैनू दे देना, पावे ओनू पवा। जदों सूट पवाया तो वह जिहड़ा एक आम फकीर 20 साल बाद मिलिया तो चमक उठिया कपड़े नाल। पर एक गल इत्थे कहनी जरूरी है, कोई कपड़िया नाल ही शोभा नहीं पाउंदा। कपड़े कोई जिदा दे मर्जी पा लवे, कहिंदे ने लाल ते रूड़ियां ते भी चमकदे ने। बड़े लोग कहिंदे, मैं अपने बारी भी कई वारी सुनिया लोगों तो, आम करके साढ़े सिंह इश्तहार लाउण गए, एक बारी एक संतां दे दरवाजे अगे लाता। वो संत कहन लगे, कहिंदे लै आ बीबियां वाले कपड़े पा के ते जिहड़ा मर्जी संत बन जाए ते जिहदी मर्जी चढ़ाई हो जाए, कहिंदे ते सौखा ही है। तो मैं कई बार अर्ज करता हूं ना, मैं क्या हूं तो बंद किए भी 1.5 साल हो गया, फर्क तो कोई प्यार नहीं, संगत तो उदू भी वध वेखी दी है, अमृत संचार के अगे नालों भी वधेरे हो रहे। कपड़िया की गल नहीं होंगी, वस्त्र कोई जिदा दे मर्जी पा लवे। हुण की जिहड़े चिट्टे पाउंदे ने सारी दुनिया उन्होंने खुश हो जाती है, फिर कहणगे वेखो जी कपड़े तो चिट्टे पाए ने, मन भी चिट्टा चाहिए। पर चलो हुण अरदास करो भी जे बाहर कपड़े चिट्टे आ ते अंदर भी चिट्टा हो जाए, निर्मल हो जा सा मन साफ होवे। बस्तर जिहो जे मर्जी पाए हो, हुण बस्तर उस फकीर ने पाए ते बड़ी फब उहदी बड़ा सोहना लगे। वह नसरुद्दीन 20 साल बाद मिलिया सी, सोचता एवें ही इहनूं कपड़े देते ते सोहने ही बड़े सी, मैं कहड़ा पा के वेखे सी, हुण पछतावे। पहला कपड़े देते हुण पछता रहे। दसिया जांदा दोवें जने तुर पए, दोवें यार तुरे जा रहे ने, जिहड़े भी मिलन उसे अल वेखण जिहदे कपड़े सोहने सी उहदे अल वेखे कोई ना। बड़ा दुखी जिन्हां दे घर गए, अपने यार दे घर जिन्हां नूं टाइम दिता सी, ਨਸਰੂਦੀਨ ਹੋਣੀ ਇੱਦਾਂ ਅੰਦਰ ਬਹਿ ਕੇ ਜਲ ਪਾਣੀ ਛਕਣ ਲੱਗੇ, ਸਾਰਾ ਪਰਿਵਾਰ ਉਹਦੇ ਹੱਲ ਵੇਖੇ, ਇਹਦੇ ਹੱਲ ਵੇਖੇ ਕੋਈ ਨਹੀਂ, ਬੜਾ ਹੈਰਾਨ। ਗੱਲਾਂ ਬਾਤਾਂ ਚੱਲ ਪਈਆਂ, ਕਹਿੰਦੇ ਇਹ ਕੌਣ ਹੈ? ਉਹਨੂੰ ਇਹ ਸੀ ਵੀ ਮੈਂ ਛੇਤੀ ਦੱਸ ਦਿਆਂ ਇਹ ਕੌਣ ਹੈ। ਕਹਿੰਦੇ ਇਹ ਜੀ ਮੇਰਾ ਯਾਰ, 20 ਸਾਲ ਪਿੱਛੋਂ ਮੈਨੂੰ ਮਿਲਣ ਆਇਆ, ਬੜਾ ਸਾਡਾ ਪ੍ਰੇਮ ਸੀ, ਵਿਛੜ ਗਏ ਸਾਂ ਤੇ ਹੁਣ ਮਿਲਿਆ, ਤੇ ਰਹੀ ਗੱਲ ਕੱਪੜਿਆਂ ਦੀ, ਇਹ ਮੇਰੇ ਨੇ। ਆਪ ਹੀ ਕਹਿੰਦੇ, ਕਿਉਂਕਿ ਉਹਦੇ ਦਿਮਾਗ ਵਿੱਚ ਤੇ ਉਹਦੇ ਜ਼ਿਹਨ ਵਿੱਚ ਤੇ ਉਹੀ ਘੁੰਮ ਰਿਹਾ ਸੀ ਵੀ ਸਾਰੇ ਇਹਦੇ ਹੱਲ ਕਿਉਂ ਵੇਖਦੇ। ਕਹਿੰਦਾ ਰਹੀ ਗੱਲ ਕੱਪੜਿਆਂ ਦੀ, ਇਹ ਮੇਰੇ ਨੇ। ਉਹ ਬੜਾ ਦੁਖੀ ਹੋਇਆ ਵੀ ਮੈਨੂੰ 20 ਸਾਲ ਬਾਅਦ ਮਿਲਿਆ, ਇਹਨੂੰ ਇਹ ਦੱਸਣ ਦੀ ਕੀ ਲੋੜ ਪਈ ਸੀ ਵੀ ਕੱਪੜੇ ਮੇਰੇ ਨੇ। ਚਲੋ ਜੀ, ਜਦੋਂ ਬਾਹਰ ਨਿਕਲਿਓ, ਕਹਿੰਦਾ ਯਾਰ ਇਦੂ ਤੇ ਮੇਰੇ ਪਾਟੇ ਪੁਰਾਣੇ ਹੀ ਚੰਗੇ ਸੀ, ਤੂੰ ਘਰ ਮੇਰੀ ਬੇਇੱਜ਼ਤੀ ਕਰ ਦਿੱਤੀ ਸਾਹਮਣੇ ਬਾ ਕੇ ਵੀ ਆ ਕੱਪੜੇ ਮੇਰੇ ਨੇ, ਤੈਨੂੰ ਇਹ ਦੱਸਣ ਦੀ ਕੀ ਲੋੜ ਪਈ ਸੀ। ਕਹਿੰਦੇ ਯਾਰ ਇੱਕ ਵਾਰੀ ਮਾਫ਼ ਕਰ ਦੇ, ਚੱਲ ਦੂਜੇ ਘਰ ਚੱਲੀਏ। ਉੱਥੇ ਚਲੇ ਗਏ, ਉਹ ਵੀ ਸਾਰੇ ਉਹਦੇ ਵੱਲ ਨਿਗਾਹ ਗੱਡੀ ਰੱਖੀ ਉਹਨਾਂ ਨੇ, ਉਹ ਵੀ ਨਾ ਵੇਖਣ ਕਿਸੇ ਹੋਰ ਪਾਸ। ਬੜਾ ਦੁਖੀ ਉਸ ਸਮੇਂ ਅੰਦਰ ਬੈਠੇ ਤੇ ਬੈਠਿਆ ਬੈਠਿਆ ਆਪਸ ਵਿੱਚ, ਅੱਛਾ ਜੀ ਇਹ ਕੌਣ ਹੈ ਨਵਾਂ ਆਇਆ ਯਾਰ? ਇਹ ਜੀ ਮੇਰਾ ਮਿੱਤਰ ਏ, ਇਹ ਬੜਾ ਪੁਰਾਣਾ ਹੈ, 20 ਸਾਲਾਂ ਬਾਅਦ ਮਿਲਿਆ ਹੈ, ਇਹ ਬੰਦਾ ਬੜਾ ਚੰਗਾ ਹੈ, ਤੇ ਰਹੀ ਗੱਲ ਕੱਪੜਿਆਂ ਦੀ, ਕੱਪੜੇ ਇਸੇ ਦੇ ਹੀ ਨੇ। ਉਹ ਫਿਰ ਸ਼ੱਕ ਪੈ ਗਿਆ ਵੀ ਇਹ ਕੱਪੜੇ ਕਿਉਂ ਕਹਿੰਦਾ, ਉਹ ਸਮਝ ਗਏ ਵੀ ਇਹਦੇ ਨੇ। ਨਿਕਲ ਗਈ ਉਹ ਅੰਦਰ ਸੀ, ਬਾਹਰ ਆ ਗਿਆ ਤੀਜੇ ਘਰ। ਫਿਰ ਉਹ ਬਾਹਰ ਨਿਕਲੇ ਨਾ, ਜਦੋਂ ਉਹਨੇ ਹੱਥ ਜੋੜੇ ਵੀ ਮੈਂ ਚੱਲਿਆ, ਮੈਨੂੰ ਨਹੀਂ ਤਾਂ ਚੱਕ ਕੱਪੜੇ। ਕਹਿੰਦਾ ਯਾਰ ਇੱਕ ਵਾਰੀ ਮਾਫ਼ ਕਰ ਦੇ, ਅੱਜ ਤੋਂ ਮੈਂ ਤੈਨੂੰ ਹੀ ਦਿੱਤੇ, ਮੇਰੇ ਨਹੀਂ ਇਹ, ਤੇਰੇ ਹੀ ਨੇ, ਬਸ ਹੁਣ ਮੈਂ ਤੇਰੇ ਤੋਂ ਮੰਗਦਾ ਵੀ ਨਹੀਂ, ਤੂੰ ਆ ਫੜ ਮੈਨੂੰ ਇੱਕ ਵਾਰੀ ਮਾਫ਼ ਕਰ ਦੇ। ਕਹਿੰਦੇ ਤੀਜੇ ਘਰ ਚਲੇ ਗਏ। ਹੁਣ ਜਦੋਂ ਤੀਜੇ ਘਰ ਗਏ, ਉਹ ਵੀ ਉਹਦੇ ਕੱਪੜਿਆਂ ਵੱਲ ਵੇਖਦੇ, ਇੱਦਾਂ ਲੱਗੇ ਜਲ ਪਾਣੀ ਛਕਣ। ਕਹਿੰਦੇ ਕੌਣ ਹੈ? ਇਹ ਮੇਰਾ ਯਾਰ ਹੈ। ਕਹਿੰਦਾ 20 ਸਾਲਾਂ ਬਾਅਦ ਆਇਆ, ਤੇ ਰਹੀ ਗੱਲ ਕੱਪੜਿਆਂ ਦੀ, ਉਹ ਆਪਾਂ ਕਰਨੀ ਨਹੀਂ, ਭਾਵੇਂ ਇਹਦੇ ਹੋਣ ਭਾਵੇਂ ਮੇਰੇ ਹੋਣ, ਇਹ ਕੋਈ ਗੱਲ ਹੀ ਨਹੀਂ। ਅੰਦਰ ਸੀ ਉਹ, ਬਾਹਰ ਆ ਗਿਆ। ਹੁਣ ਵੇਖੋ ਜਿੰਨਾ ਛਪਾਓਗੇ, ਕਿੰਨਾ ਕੁ ਚਿਰ ਅਸੀਂ ਸ਼ਬਦਾਂ ਦੇ ਜਾਲ ਬੁਣਦੇ ਰਹਾਂਗੇ? ਬਹੁਤਾ ਚਿਰ ਨਹੀਂ। ਉਹ ਜੋ ਅੰਦਰ ਹੋਏਗਾ ਉਹ ਬਾਹਰ ਆਏਗਾ ਹੀ ਆਏਗਾ, ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਜੋ ਸਾਡੇ ਅੰਦਰ ਹੋਵੇ ਉਹ ਜ਼ਬਾਨ ਤੇ ਹੋਵੇ, ਜੋ ਸਾਡੀ ਜ਼ਬਾਨ ਤੇ ਹੋਵੇ ਉਹ ਸਾਡੇ ਅੰਦਰ ਵੀ ਹੋਵੇ। ਜੇ ਜੀਭ ਤੋਂ ਪਿਆਰ ਦਾ ਇਜ਼ਹਾਰ ਕਰਦਾ ਨਾ ਇੱਕ ਪਤੰਗਾ ਦੀਵੇ ਦੇ ਆਲੇ ਦੁਆਲੇ ਮੰਡਰਾਉਂਦਾ ਹੋਇਆ, ਤੇ ਸੜ ਕੇ ਸਵਾਹ ਵੀ ਹੋ ਜਾਂਦਾ। ਕਹਿੰਦੇ ਨੇ ਨਾਲੇ ਪਰਿਕਰਮਾ ਕਰੀ ਜਾਂਦਾ ਹੁੰਦਾ, ਤੇ ਨਾਲੇ ਕਹੀ ਜਾਂਦਾ ਯਾਰਾ ਮੈਂ ਤੇਰੇ ਪਿੱਛੇ ਸਭ ਕੁਝ ਛੱਡ ਕੇ ਆ ਗਿਆ। ਦੀਵਾ ਸਾੜ ਕੇ ਸਵਾਹ ਕਰ ਦਿੰਦਾ, ਪਰ ਜੇ ਪਤੰਗੇ ਨੇ ਪਿਆਰ ਕੀਤਾ ਸੀ ਤੇ ਸ਼ਮਾ ਉੱਤੇ ਸੜ ਮਰਿਆ। ਤਾਰੂ ਸਿੰਘ ਨੂੰ ਕਿਹਾ ਸੀ ਜ਼ਕਰੀਆ ਖਾਨ ਨੇ, ਕਹਿੰਦੇ ਉਹ ਆਇਆ ਸਵਾਦ ਚਰਖੜੀ ਤੇ ਚੜ੍ਹਨ ਦਾ, ਖੋਪੜੀ ਲਾਉਣ ਤੋਂ ਪਹਿਲਾਂ ਚਰਖੜੀ ਤੇ ਚਾੜਿਆ ਗਿਆ ਸੀ। ਜਿਹੜਾ ਮੈਂ ਪ੍ਰਮਾਣ ਦਿੱਤਾ ਨਾ ਵੀ ਦੀਪਕ ਪਿਆਵਤ ਪਤੰਗ ਪ੍ਰੀਤ ਰੀਤ ਲੱਗ, ਦੀਪਕ ਹੈ ਮਹਾਂ ਬਪ੍ਰੀਤ ਮਿਲੇ ਯਾਰ ਹੈ। ਇਹ ਫੱਗਣ ਦੇ ਮਹੀਨੇ ਦੀ ਸੰਗਰਾਂਦ ਤੇ ਇਹਦੀ ਵਿਚਾਰ ਕੀਤੀ ਸੀ। ਬਸ ਮੈਂ ਇੰਨਾ ਹੀ ਪ੍ਰਮਾਣ ਦਿੱਤਾ ਕਿ ਉਹ ਪ੍ਰੇਮ ਕਰਦਾ ਹੈ, ਪ੍ਰੀਤ ਕਰਦਾ ਹੈ, ਸੜ ਮਰਦਾ ਹੈ। ਤੇ ਜ਼ਕਰੀਆ ਖਾਨ ਨੇ ਆਖਿਆ ਤਿਆਰੂ ਸਿਆਂ ਉਹ ਤੈਨੂੰ ਪਹਿਲਾਂ ਚਰਖੜੀ ਤੇ ਚਾੜਿਆ ਗਿਆ, ਖੋਪੜੀ ਲਾਉਣ ਤੋਂ ਪਹਿਲਾਂ, ਇੱਕ ਦਿਨ ਪਹਿਲਾਂ ਚਰਖੜੀ ਤੇ। ਇਹ ਭਾਈ ਤਾਰੂ ਸਿੰਘ ਜੀ ਦਾ ਜੀਵਨ ਕੈਸਟ ਜਿਹੜੀ ਆਈ ਉਹਦੇ ਚ ਸਾਰਾ ਕੁਝ ਹੈ ਦੱਸਿਆ। ਤੇ ਉਹ ਕਹਿੰਦੇ ਜੀ ਤਾਰੂ ਸਿੰਘ, ਉਹ ਤੈਨੂੰ ਸਵਾਦ ਆਇਆ ਚਰਖੜੀ ਤੇ ਚੜ੍ਹਨ ਦਾ? ਤੇ ਤਾਰੂ ਸਿੰਘ ਕਹਿੰਦਾ ਜਿਹੜਾ ਸ਼ਮਾਂ ਉੱਤੇ ਸੜਨ ਦਾ ਆਨੰਦ ਪਤੰਗੇ ਨੂੰ ਪਤਾ ਹੁੰਦਾ, ਇਹ ਮੱਖੀਆਂ ਨੂੰ ਨਹੀਂ ਪਤਾ ਹੁੰਦਾ। ਜੇ ਤੂੰ ਇਹ ਸਵਾਦ ਲੈਣਾ ਤੇ ਵੇਖ ਚਰਖੜੀ ਤੇ ਚੜ੍ਹ ਕੇ, ਤੂੰ ਵੀ ਵੇਖ। ਉਹ ਪਤੰਗਾ ਪ੍ਰੇਮ ਕਰਦਾ ਹੈ, ਇਜ਼ਹਾਰ ਕਰਦਾ ਤੇ ਸੜ ਮਰਦਾ ਹੈ। ਸੱਚੀ ਪ੍ਰੀਤ, ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਜੇ ਪ੍ਰੀਤ ਹੋਵੇ ਤੇ ਸੱਚੀ ਹੋਵੇ, ਤੋੜ ਨਿਭਾ ਦਈਏ ਜੇ ਲਾਈਏ, ਨਹੀਂ ਤੇ ਲਾਈਏ ਨਾ, ਜੇ ਲਾਈਏ ਫਿਰ ਤੋੜ ਨਿਭਾਈਏ। गुरु दा ते सिख दा सच्चा नाता है, ये सच्ची प्रीत है। हुण ध्यान देना, सच बोल दिता रजनी ने, झूठ दा वपारी प्यो नूं पसंद ना आया, घोड़ी नूं लभिया उहदे नाल विआह कर दिता। रजनी उहनूं लै के टोकरी च पा के कदे किते कदे किते कदे किते फिरदी रही। आखिरकार होया कि आ गई उत्थे जिथे किसे समय अमृत दा घड़ा डोलिया गया सी, ओह पुरातन तीर्थ अमृतसर दा रजनी ने प्रगट कीता। आप चलेगी पिंड विच मंगण वास्ते, ओह कोड़ी बैठा वेखदा है काले कान छपड़ी विच जांदे ने, जदों बाहर निकलदे ने रंग सफेद हो जांदा है। उन्हें एक वेख्या, दो वेखे, चार वेखे, आखिरकार ओह राए गुरु बख्श रजनी दा पति। उन्हें विच छाल मारी, डाणी नूं हथ पा लिया, ओह टहणी नूं जिहड़ा हथ पाया सी उहदे ते कोड़ रह गया। ते जदों तक रजनी वापस आई, उन्हें वेख्या ओह टोकरी ते बैठा, टोकरी मूधी मार के उत्ते बैठा रजनी दा पति। ओह कहण लगी भी तू कौन है? कहण लगा मैं तेरा पति। ओह कहिंदी नहीं, मेरा पति तू नहीं हो सकदा, ओह ते कोड़ी सी रजनी, इहदे विच मैं इशनान कीता। रजनी ना मन्नी, आखिरकार सतगुर नूं पता लगा ते मर ने आख्या भाई ये बड़ा पुरातन तीर्थ है, ये छपड़ी नहीं, ये अमृत दा कुंड है। ते जेड़े दिन ये अमृतसर प्रगट होया है उदन भी विसाखी सी, अज आला दिहाड़ा खुशासना।
श्री वाहिगुरु सत श्री अकाल।
ए हो गए गुरमुखो पहले नंबर ते गुरु नानक साहब घरों निकले, दूजे ते गुरु अंगद गुरु अमरदास साहब ने विसाखी शुरू की 1567 ईस्वी नूं। ते जदों रजनी दा पति अमृतसर प्रगट कीता ओह ठीक होया उदों 1577 ईस्वी सी। उदू 10 साल बाद विसाखी जदों गुरु घर च मनाउणी शुरू की थी। तीन इतिहास, चौथा खालसे दी सिरजना। धन गुरु गोबिंद सिंह महाराज ने 1699 नूं अज वाले दिन खालसा पंथ साजिया। अज साडा अमृतधारियां दा जिहड़े गुरु वाले बने ने, अज उहनां दा जन्म दिन है। अज वाले दिन खालसा पंथ का जन्म होया। तो गुरु गोबिंद सिंह महाराज सच्चे पातशाह ने अमृत छकाया, गिदड़ां तो शेर बनाया, सवा सवा लख नाल एक लड़ाया। सो महाराज ने कृपा की। उस तो बाद ये हो गए गुरमुखो चार, ये जिक्र आउंदे ने इतिहास विच अज वाला दिन जिहड़ा विसाखी का। ते उस तो बाद जड़ा जल्लियां वाला कांड होया ना साका, जो सतसंग जी माइकल ओडवायर ने बेअंत ने हथे बेकसूर लोगां ते गोलियां चलवाइयां, ये भी विसाखी वाले दिन 13 अप्रैल 1919 विच साका होया। पंजवा, ओ किन्ने लोगां नूं शहीद कर दिता, ये भी अज वाला दिन। उस तो बाद फिर अज तो 28 साल पहला विसाखी वाले दिन 1978 नूं टकसाल दे 13 सिंघां नूं अमृतसर विच शहीद किया सी, वह भी अज वाला दिन सी। सतसंग 28 साल हो गए जदों गुरु ग्रंथ साहिब महाराज की बेअदबी ना सहारदे हुए सिंघां ने निरंकारीए गुरबचने नूं गड्डी चाढ़िया सी। ते उस वेले भी उन्हें पहला 13 सिंघां नूं उन्हें शहीद किया सी। जदों सिंघां ने अगे होके रोकिया ते 13 सिंघ शहीद होए सी। अज उन्हां दा अस्थान अमृतसर साहिब बनिया होया है। इस दिन असी जिथे गुरमुखों उन्हां 5 सिंघां नूं याद करने आ ना, जिन्हां 5 प्यारियां ने अपने सीस भेट किए, ते उन्हां 13 ने भी छातियां च गोलियां खादियां ने। आखो सतना। ध्यान देना गुरमुखो, ਉਹਨਾਂ ਪੰਜਾਂ ਨੂੰ ਅਸੀਂ ਯਾਦ ਕਰਨੇ ਆ ਜਿਨ੍ਹਾਂ ਨੂੰ 300 ਸਾਲ ਤੋਂ ਉੱਪਰ ਹੋ ਗਿਆ ਸਮਾਂ, ਸੀਸ ਭੇਟ ਕੀਤੇ। ਦੱਸੋ ਕਾ ਭਲਾ 28 ਸਾਲ ਪਹਿਲਾਂ ਦੀ ਕੁਰਬਾਨੀ ਉਹ ਕਿਤੇ ਛੋਟੀ ਜਾਈਏ? ਸਾਨੂੰ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਯਾਦ ਆਏ ਨੇ ਉਸ, ਉਹਨਾਂ ਦੀ ਵੀ ਕੁਰਬਾਨੀ ਕੋਈ ਛੋਟੀ ਜੀ ਨਹੀਂ ਸੀ। ਸਤਿਗੁਰ ਦੇ ਪਿਆਰ ਵਾਸਤੇ ਛਾਤੀਆਂ ਡਾਹ ਦੇਣੀਆਂ ਤੇ ਗੋਲੀਆਂ ਖਾਣੀਆਂ, ਜੋ ਉਹਨਾਂ ਦੇ ਅੰਮ੍ਰਿਤਸਰ ਅਜਾਇਬ ਘਰ ਵਿੱਚ ਤਸਵੀਰਾਂ ਲੱਗੀਆਂ ਨੇ। ਇੱਕ ਸਰੂਪ ਸਰੀਰ ਵਿੱਚ ਰਹਿੰਦਿਆਂ ਜਿਉਂਦਿਆਂ ਦਾ ਹੈ ਤੇ ਇੱਕ ਸਰੂਪ ਸ਼ਹੀਦ ਕੀਤਿਆਂ ਦਾ ਹੈ। ਤੁਸੀਂ ਵੇਖੋਗੇ, ਧੰਨ ਉਹ ਮਾਵਾਂ ਜਿਨ੍ਹਾਂ ਦੇ ਪੁੱਤਰ ਕੌਮ ਵਾਸਤੇ ਜਾਨਾਂ ਵਾਰ ਗਏ। ਆਓ ਸਾਨੂੰ ਜਿੱਥੇ ਇਹ ਛੇ ਜੋ ਸਤਸੰਗ ਜੀ ਇਤਿਹਾਸ ਵਿੱਚ ਐਸੇ ਜ਼ਿਕਰ ਆਉਂਦੇ ਨੇ ਜਿਨ੍ਹਾਂ ਦਾ ਅੱਜ ਵਾਲੇ ਦਿਨ ਨਾਲ ਬੜਾ ਗਹਿਰਾ ਸੰਬੰਧ ਹੈ। ਅੱਜ ਵਾਲੇ ਦਿਨ ਉਹਨਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਪੰਜਾਂ ਸਿੰਘਾਂ ਨੇ ਸੀਸ ਭੇਟ ਦੇ ਕੇ ਹੱਥ ਜੋੜ ਕੇ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਉਹਨਾਂ ਪੰਜ ਪਿਆਰਿਆਂ ਅੱਗੇ ਸੀਸ ਝੁਕਾਏ ਤੇ ਕੀ ਆਖਿਆ, ਇਹ ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਧਾਰਿਆ, ਇਹ ਪੰਜ ਪਿਆਰੇ ਨੇ ਜਿਨ੍ਹਾਂ ਨੂੰ ਮੈਂ ਆਪਣਾ ਗੁਰੂ ਬਣਾਇਆ। ਲੋ ਗੱਜ ਕੇ ਧਾਰਨਾ ਸਾਰੇ ਪੜ੍ਹੋ, ਇਹ ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਧਾਰਿਆ। ਸਾਰੇ ਗੱਜ ਕੇ ਬੋਲਿਆ,
ਇਹ ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਤਾਰਿਆ, ਇਹ ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਤਾਰਿਆ।
ਅੱਜ ਇਸ ਵਿਸਾਖੀ ਦੇ ਦਿਹਾੜੇ ਤੇ ਸਤਿਗੁਰ ਦੇ ਪਾਵਨ ਚਰਨਾਂ ਵਿੱਚ ਬੈਠੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ, ਵੇਖੋ ਕਿੱਡਾ ਕੁ ਮਹਾਨ ਇਹ ਦਿਨ ਹੋਏਗਾ ਜੋ ਸਤਿਗੁਰਾਂ ਨੇ ਖਾਲਸੇ ਦੀ ਸਿਰਜਣਾ ਵਾਸਤੇ ਚੁਣਿਆ। 80,000 ਦੀ ਗਿਣਤੀ ਇਤਿਹਾਸਕਾਰਾਂ ਨੇ ਲਿਖੀ ਹੈ, ਜਿਹਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜਾਂ ਨੂੰ ਚੁਣਿਆ। ਪੰਜ ਪਿਆਰਿਆਂ ਨੇ ਆਪਣੇ ਸੀਸ ਭੇਟ ਕੀਤੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਲਈ ਤੇ ਮਹਾਰਾਜ ਨੇ ਸੀਸ ਵੀ ਵਾਪਸ ਕਰ ਦਿੱਤੇ, ਅੰਮ੍ਰਿਤ ਦੀ ਵੀ ਦਾਤ ਦਿੱਤੀ। ਮੈਂ ਬਹੁਤ ਵਾਰ ਸਟੇਜ ਤੋਂ ਇਹ ਅਰਜ਼ ਕੀਤੀ ਹੈ ਕਿ ਸਾਨੂੰ ਕਦੇ ਇਹ ਨਹੀਂ ਕਹਿਣਾ ਚਾਹੀਦਾ ਕਿ ਸਿੱਖੀ ਅਸੀਂ ਸਿਰ ਦੇ ਕੇ ਲਈ ਹੈ। ਸਿੱਖੀ ਸਿਰ ਦੇ ਕੇ ਲਈ ਹੈ, ਸੀਸ ਕਿੰਨੇ ਦਿੱਤੇ ਨੇ ਦੱਸੋ, ਸੀਸ ਕਿੰਨੇ ਦਿੱਤੇ? ਆਪਾਂ ਕਹਿੰਦੇ ਹਾਂ ਸਿੱਖੀ ਸਾਨੂੰ ਐਵੇਂ ਨਹੀਂ ਮਿਲੀ, ਸਿੱਖੀ ਅਸੀਂ ਸਿਰ ਦੇ ਕੇ ਲਈ ਹੈ। ਸੀਸ ਦਿੱਤੇ ਕਿੰਨੇ? ਕੁਛ ਲੈਣਾ ਤੇ ਕੁਛ ਦੇਣਾ ਇਹ ਵਪਾਰੀਆਂ ਦਾ ਕੰਮ ਹੁੰਦਾ, ਗੁਰੂ ਦਾ ਨਹੀਂ। ਆਖੋ ਸਤਨਾਮ, ਆਖੋ
ਸਤਨਾਮ।
ਇਹ ਗਲੇ ਸਭ ਦੇ ਖਰਾਬ ਨੇ ਭਾਈ, ਆਖੋ
ਸਤਨਾਮ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ, ਜਰਾ ਕੁ ਧਿਆਨ ਦਿਓ, ਬੜੀ ਵਾਰੀ ਅਰਜ਼ ਕੀਤੀ, ਟੇਪਾਂ ਚ ਵੀ ਆਇਆ, ਸੁਣਿਆ ਹੋਏਗਾ ਕਿ ਜਦੋਂ ਪੰਜ ਸੀਸ ਲਏ ਬਾਅਦ ਵਿੱਚ ਵਾਪਸ ਕਰ ਦਿੱਤੇ, ਧੜਾਂ ਤੋਂ ਲਾਏ ਤੇ ਧੜਾਂ ਨਾਲ ਫਿਰ ਜੋੜ ਦਿੱਤੇ। ਅਸੀਂ ਕਿਸੇ ਦੁਕਾਨ ਤੇ ਜਾਈਏ ਤੇ ਆਖੀਏ ਆ ਲਓ ਜੀ 500 ਦਾ ਸਮਾਨ ਦਿਓ, ਤੇ ਜੇ ਅਗਲਾ 500 ਵੀ ਮੋੜ ਦੇਵੇ ਤੇ ਸਮਾਨ ਵੀ ਦੇ ਦੇਵੇ ਤੇ ਕੀ ਕਹੋਗੇ? ਅਸੀਂ ਮੁੱਲ ਲਿਆ? ਅਸੀਂ ਕਿਉਂ ਮਾਨ ਕਰਨੇ ਆ ਇਸ ਗੱਲ ਦਾ? ਸਾਨੂੰ ਕਿਉਂ ਹੰਕਾਰ ਹੈ? ਅਸੀਂ ਸਿੱਖੀ ਲਈ ਹੈ, ਅਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ? ਗੁਰੂ ਗੋਬਿੰਦ ਸਿੰਘ ਨੇ ਸਿੱਖੀ ਦੀ ਦਾਤ ਸਾਨੂੰ ਦਿੱਤੀ ਹੈ। ਇਹ ਤੇ ਉਹ ਗੱਲ ਹੈ, ਕਿਸੇ ਨੇ ਸੋਹਣੀ ਗੱਡੀ ਖਰੀਦੀ ਹੋਵੇ, ਲੋਕ ਕਹਿੰਦੇ ਨੇ ਬੜੀ ਸੋਹਣੀ ਗੱਡੀ ਤੇਰੀ, ਅੱਗੋਂ ਕਹਿੰਦਾ ਐਵੇਂ ਤੁਹਾਡਾ ਗੱਡੀ ਲਈ ਆ, ਮੈਂ ਇਹਦੇ ਤੇ 1,00,000 ਲਾਇਆ, ਫਲਾਣਿਆਂ ਤੇਰੀ ਕੋਠੀ ਬੜੀ ਸੋਹਣੀ, ਐਵੇਂ ਥੋੜਾ ਬਣਾਈ ਆ, ਇਹਦੇ ਤੇ 20,00,000 ਲੱਗਾ ਜੀ। ਸਾਨੂੰ ਲੋਕ ਕਹਿੰਦੇ ਸਿੱਖੀ, ਅਸੀਂ ਕਹਿੰਦੇ ਐਵੇਂ ਥੋੜਾ ਸਿੱਖੀ ਲਈ ਹੈ, ਸਿੱਖੀ ਅਸੀਂ ਸਿਰ ਦੇ ਕੇ ਲਈ ਹੈ। ਸਿਰ ਕਿੰਨੇ ਦਿੱਤਾ? ਸੀਸ ਪੰਜ ਪਿਆਰਿਆਂ ਨੇ ਜ਼ਰੂਰ ਦਿੱਤੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪੰਜੇ ਸੀਸ ਦੁਆਰਾ ਲਾ ਤੇ ਬਾਅਦ ਵਿੱਚ ਬਾਹਰ ਆਏ ਤੇ ਭਾਈ ਦਇਆ ਸਿੰਘ ਜੀ ਦੇ ਨੇਤਰਾਂ ਚ ਵੈਰਾਗ ਦਾ ਜਲਵਾ ਤੁਰਿਆ, ਕਹਿਣ ਲੱਗੇ ਵਾਹ ਲਲਾਰੀ ਆ, ਤੇਰੇ ਅਰਗਾ ਕੋਈ ਨੀ, ਨਾਲੇ ਰੰਗ ਚੜਾ ਤਾ, ਨਾਲੇ ਲਿਆ ਵੀ ਕੁਛ ਨੀ, ਪੰਜ ਸੀਸ ਨਾਲੇ ਅੰਮ੍ਰਿਤ ਵੀ ਦੇ ਦਿੱਤਾ ਸਾਨੂੰ ਤੇ ਸੀਸ ਵੀ ਵਾਪਸ ਕਰ ਦਿੱਤੇ। ਤੇ ਜਿਹੜੇ ਸੀਸ ਤੁਸੀਂ ਲਾਏ ਨੇ ਉਹਨਾਂ ਨੂੰ ਕੌਣ ਪੁੱਛਦਾ ਸੀ? ਆ ਸੀਸ ਤੇ ਸਤਿਕਾਰਯੋਗ ਬਣਾ ਕੇ ਧੜਾਂ ਤੇ ਲਾ ਤੇ, ਗੁਰੂ ਕਦੇ ਕੁਛ ਲੈਂਦਾ ਨਹੀਂ, ਖਾਲਸਾ ਜੀ ਗੁਰੂ ਤੇ ਦਿੰਦਾ ਹੀ ਆ ਹਮੇਸ਼ਾ। ਇਹ ਤੇ ਵਪਾਰੀਆਂ ਦਾ ਕੰਮ ਹੁੰਦਾ। ਜਦੋਂ ਅਸੀਂ ਕਹਿੰਦੇ ਹਾਂ ਕਿ ਸਤਿਗੁਰ ਨੇ ਸਾਨੂੰ ਸਿੱਖੀ ਤੇ ਦਿੱਤੀ ਪਰ ਸਿਰ ਲੈ ਕੇ ਸਿੱਖੀ ਦਿੱਤੀ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਇੱਕ ਵਪਾਰੀ ਬਣਾ ਦਿੰਦੇ ਹਾਂ। ਉਹ ਵਪਾਰੀ ਨਹੀਂ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਾਡੇ ਗੁਰੂ ਸਨ, ਉਹਨਾਂ ਨੇ ਸਿੱਖੀ ਦਿੱਤੀ ਜ਼ਰੂਰ ਆ, ਸਾਥੋਂ ਕੁਛ ਨਹੀਂ ਲਿਆ। ਇਹ ਤੇ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਨਿਮਾਣਿਆਂ ਨੂੰ ਮਾਣ ਬਖਸ਼ਿਆ, ਸਦਾ ਇਹ ਕਿਹਾ ਕਰੀਏ ਮਹਾਰਾਜ ਨੇ ਕਿਰਪਾ ਕੀਤੀ। ਹਾਂ ਇਹ ਗੱਲ ਜ਼ਰੂਰ ਹੈ ਵੀ ਸਤਿਗੁਰ ਦੀ ਦਿੱਤੀ ਦਾਤ ਬਦਲੇ ਇਹਨੂੰ ਸੰਭਾਲ ਕੇ ਰੱਖਣ ਵਾਸਤੇ ਸਿੰਘਾਂ ਨੇ ਆਪਣਾ ਆਪ ਕੁਰਬਾਨ ਕਰਤਾ, ਪਰ ਸਤਿਗੁਰ ਨੇ ਕੁਛ ਨਹੀਂ ਲਿਆ। ਆਖੋ
ਸਤਿਗੁਰੂ।
ਕੋਈ ਬੰਦਾ ਸਾਨੂੰ ਕੋਈ ਚੀਜ਼ ਗਿਫਟ ਦੇਵੇ, ਅਸੀਂ ਘਰ ਚ ਰੱਖੀ ਹੋਵੇ, ਕੋਈ ਉਹਨੂੰ ਖੋਣ ਆਵੇ, ਕੋਈ ਉਹਦੀ ਬੇਅਦਬੀ ਕਰਨ ਆਵੇ, ਅਸੀਂ ਉਹਦੇ ਵਾਸਤੇ ਆਪਣੀ ਜਾਨ ਵਾਰ ਦਈਏ ਵੀ ਨਹੀਂ, ਇਹ ਮੇਰੇ ਪਿਆਰੇ ਦੀ ਦਾਤ ਹੈ ਮੈਨੂੰ ਦਿੱਤੀ ਹੋਈ, ਇਹ ਉਹਦੀ ਸੁਗਾਤ ਹੈ ਮੈਨੂੰ ਦਿੱਤੀ ਹੋਈ, ਆਪਣਾ ਆਪ ਉਹਦੇ ਪਿੱਛੇ ਕੁਰਬਾਨ ਕਰ ਦਈਏ। ਪਰ ਜਿਹਨੇ ਉਹ ਸੁਗਾਤ ਦਿੱਤੀ ਹੈ ਉਹਨੇ ਲਿਆ ਨਹੀਂ ਸਾਥੋਂ ਕੁਛ, ਅੰਮ੍ਰਿਤ ਦੀ ਦਾਤ ਮਹਾਰਾਜ ਨੇ ਦਿੱਤੀ ਪਰ ਇਸ ਦਾਤ ਦੇ ਬਦਲੇ ਸਿੰਘਾਂ ਨੇ ਜ਼ਰੂਰ ਆਪਣਾ ਆਪ ਕੁਰਬਾਨ ਕੀਤਾ ਪਰ ਗੁਰੂ ਗੋਬਿੰਦ ਸਿੰਘ ਨੇ ਕੁਛ ਮੰਗਿਆ ਨਹੀਂ ਅਮੋਲਕ ਦਾਤ ਸਤਿਗੁਰ ਨੇ ਸਾਨੂੰ ਦਿੱਤੀ ਆ ਤੇ ਸਤਸੰਗ ਜਿਹਨੂੰ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਜਿਸ ਅੰਮ੍ਰਿਤ ਨੂੰ 33 ਕਰੋੜ ਦੇਵੀ ਦੇਵਤਾ ਵੀ ਤਰਸਦਾ ਨਾ ਉਹ ਅੰਮ੍ਰਿਤ ਦੀ ਅਮੋਲਕ ਦਾਤ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀ ਤੇ ਭਾਗਾਂ ਵਾਲੇ ਨੇ ਉਹ ਜਿਨ੍ਹਾਂ ਨੇ ਮਰ ਦੀ ਦਿੱਤੀ ਦਾਤ ਨੂੰ ਆਪਣੀ ਝੋਲੀ ਚ ਪਵਾਇਆ ਮੈਂ ਪਰਸੋਂ ਚੌਥੇ ਹੀ ਅਰਜ ਕਰਦਾ ਸਾਂ ਮੋਗੇ ਦੀਵਾਨ ਲੱਗੇ ਤੇ ਬਾਬਾ ਦੀਪ ਸਿੰਘ ਜੀ ਦਾ ਉੱਥੇ ਜ਼ਿਕਰ ਹੋਇਆ ਸਾਰਾ ਪਿਛੋਕੜ ਬਚਪਨ ਤੋਂ ਲੈ ਕੇ ਸਾਰਾ ਜੀਵਨ ਤੇ ਲਾਸਟ ਫਿਰ ਜਦੋਂ ਗੱਲ ਆਈ ਨਾ ਕਿ ਬਾਬਾ ਦੀਪ ਸਿੰਘ ਨੇ ਸੀਸ ਤਲੀ ਤੇ ਟਿਕਾਇਆ ਤੇ ਦਾਸ ਨੇ ਅਰਜ ਕੀਤੀ ਸੀ ਮੈਂ ਕਿਹਾ ਗੁਰਮੁਖੋ ਧੰਨ ਬਾਬਾ ਦੀਪ ਸਿੰਘ ਜਿਹਨੇ ਸੀਸ ਤਲੀ ਤੇ ਟਿਕਾ ਲਿਆ ਅਸੀਂ ਤਲੀਆਂ ਤੇ ਸੀਸ ਤੇ ਕੀ ਟਿਕਾਉਣੇ ਨੇ ਅਸੀਂ ਆਪਣੀਆਂ ਤਲੀਆਂ ਦਾ ਬੁੱਕ ਬਣਾ ਕੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਹੀ ਪ੍ਰਾਪਤ ਕਰ ਲਈਏ ਇਹੀ ਬਥੇਰਾ ਖੁਸ਼ਹਾਲਾ ਹਾਂ ਤਲੀਆਂ ਤੇ ਸੀਸ ਅਸੀਂ ਕੀ ਟਿਕਾਉਣੇ ਨੇ ਇਹੀ ਦਾਤ ਮੰਗ ਲਈਏ ਅੱਜ ਭਾਗਾਂ ਵਾਲੇ ਆ ਜੋ ਖਾਲਸੇ ਦਾ ਜਨਮ ਦਿਹਾੜਾ ਮਨਾ ਰਹੇ ਆ ਮਨਾਏਗਾ ਹੀ ਉਹ ਜਿਹਦਾ ਹੋਇਆ ਜਨਮ ਜਿਹਦਾ ਹੋਇਆ ਹੀ ਨਹੀਂ ਉਹਨੇ ਮਨਾਉਣਾ ਵੀ ਕੀ ਆ ਤੇ ਮੇਰੀ ਬੇਨਤੀ ਹੈ ਜਿਹੜੇ ਵਾਂਝੇ ਨੇ ਨਾ ਅਰਦਾਸ ਕਰਕੇ ਜਾਇਓ ਵੀ ਇੱਕ ਦਿਨ ਐਸਾ ਆਵੇ ਅਸੀਂ ਵਿਸਾਖੀ ਨੂੰ ਬੈਠੇ ਹੋਈਏ ਤੇ ਅਸੀਂ ਵੀ ਕਹੀਏ ਅੱਜ ਸਾਡਾ ਜਨਮ ਦਿਨ ਆ ਖੁਸ਼ਬਨਾ ਜਿਹੜੇ ਉਹ ਬੈਠੇ ਨੇ ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ ਉਹ ਜ਼ਰੂਰ ਅਰਦਾਸ ਕਰਿਓ ਵੀ ਇੱਕ ਦਿਨ ਸੱਚੇ ਪਾਤਸ਼ਾਹ ਅਸੀਂ ਵੀ ਕਹੀਏ ਵੀ ਆ ਮੌਲਕ ਦਾਤ ਸਤਿਗੁਰੂ ਸਾਡੀ ਝੋਲੀ ਵਿੱਚ ਵੀ ਪਾਓ ਜਿਸ ਨੂੰ 33 ਕਰੋੜ ਦੇਵੀ ਦੇਵਤਾ ਤਰਸਦਾ ਹੈ ਝੋਲੀ ਅੱਡ ਕੇ ਇਹ ਅੰਮ੍ਰਿਤ ਦੀ ਦਾਤ ਆਪਣੇ ਸਤਿਗੁਰ ਪਾਸੋਂ ਮੰਗੀਏ ਤਾਂ ਹੀ ਸਾਡਾ ਸੰਸਾਰ ਵਿੱਚ ਆਉਣਾ ਸਫਲ ਹੈ ਤਾਂ ਹੀ ਆ ਵਿਸਾਖ ਦਾ ਮਹੀਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਝ ਰਾਗ ਵਿੱਚ ਜੋ 12 ਮਹਾਂ ਉਚਾਰਨ ਕੀਤਾ ਹੈ ਸਤਸੰਗ ਜੀ ਬੇਅੰਤ ਸੰਗਤਾਂ ਨੇ ਤੁਹਾਡੇ ਚ ਬੈਠੇ ਨੇ ਜਿਹੜੇ ਮਹੀਨੇ ਦੇ ਮਹੀਨੇ ਕਥਾ ਸੁਣਦੇ ਨੇ 12 ਮਹਾਂ ਆਪੋ ਆਪਣੇ ਪਿੰਡਾਂ ਚ ਗੁਰਦੁਆਰੇ ਕਈ ਗ੍ਰੰਥੀ ਕਰਦੇ ਨੇ ਪਟਿਆਲੇ ਦੁੱਖ ਨਿਵਾਰਨ ਸਾਹਿਬ ਕਥਾ ਹੁੰਦੀ ਹੋਣੀ ਹੈ ਕਥਾ ਵਾਚਕ ਕਥਾ ਕਰਦੇ ਨੇ ਸ਼ਹਿਰਾਂ ਚ ਹੁੰਦੀ ਹੈ ਕਥਾ ਜਿਹੜਾ ਮਹੀਨਾ ਹੋਵੇ ਉਸ ਮਹੀਨੇ ਦੀ ਕਥਾ ਕਰਦੇ ਨੇ ਕਈਆਂ ਦੇ ਵੱਖੋ ਵੱਖਰੇ ਢੰਗ ਨੇ ਕਥਾ ਦੇ ਸਾਡੇ ਇੱਥੇ ਰਿਵਾਜ ਘੱਟ ਹੈ ਸ਼ਾਇਦ ਹੋਏਗਾ ਮੈਨੂੰ ਇੰਨਾ ਪਤਾ ਨਹੀਂ ਵੀ ਜਿਹੜਾ ਮਹੀਨਾ ਚੜਿਆ ਨਾ ਇਹ ਅਸੀਂ ਕਿਸੇ ਗੁਰਮੁਖ ਤੋਂ ਸੁਣੀਏ ਜਾਂ ਗੁਰਦੁਆਰੇ ਦੇ ਗ੍ਰੰਥੀ ਤੋਂ ਪਹਿਲਾਂ ਮਹੀਨਾ ਜਿਹੜਾ ਚੜਿਆ ਇਹ ਗ੍ਰੰਥੀ ਤੋਂ ਸੁਣੀਏ ਜਾਂ ਕਿਸੇ ਕਮਾਈ ਵਾਲੀ ਰੂਹ ਤੋਂ ਇਹ ਨਵਾਂ ਜਦੋਂ ਨਾਂ ਸੁਣਨਾ ਨਾ ਮਹੀਨੇ ਦਾ ਪਹਿਲੀ ਵਾਰੀ ਕਿਸੇ ਗ੍ਰੰਥੀ ਤੋਂ ਸੁਣੀਏ ਬੜੇ ਲੋਕ ਗੁਰਦੁਆਰੇ ਜਾ ਕੇ ਬਹਿ ਜਾਣਗੇ ਪਹਿਲਾਂ ਕਿਸੇ ਨੂੰ ਕਹਿਣਗੇ ਮਹੀਨੇ ਦਾ ਨਾਂ ਨਹੀਂ ਲੈਣਾ ਜੇ ਕੋਈ ਹੋਰ ਲਏਗਾ ਤੇ ਅਪਸ਼ਗਨ ਹੈ ਮਾੜਾ ਹੈ ਵੀ ਇਹਨੇ ਕਿਉਂ ਨਾਂ ਲੈ ਤਾ ਚੇਤਰ ਦਾ ਇਹਨੇ ਜੇਠ ਦਾ ਨਾਂ ਕਿਉਂ ਲੈ ਤਾ ਹਾੜ ਦਾ ਸਾਵਣ ਦਾ ਭਾਦਰੋਂ ਦਾ ਤੇ ਉਹ ਜਦੋਂ ਜਾਣਗੇ ਗੁਰਦੁਆਰਾ ਸਾਹਿਬ ਵਿੱਚ ਕਈ ਤੇ ਲੋਕ ਐਸੇ ਵੀ ਨੇ ਜਿਹੜੇ ਗੁਰਦੁਆਰੇ ਗਏ ਤੇ ਗੁਰਦੁਆਰੇ ਸਾਹਿਬ ਦੇ ਗ੍ਰੰਥੀ ਸਿੰਘ ਨੇ ਇੰਨਾ ਕਿਹਾ ਨਹੀਂ ਚੇਤ ਗੋਬਿੰਦ ਅਰਾਧੀਐ ਇੰਨਾ ਕਿਹਾ ਨੀ ਚੇਤ ਸੁਣਿਆ ਨੀ ਤੇ ਉੱਠ ਕੇ ਘਰਾਂ ਨੂੰ ਤੁਰ ਪੈਂਦੇ ਵੀ ਬਸ ਚੇਤਰ ਇਹਦੇ ਤੋਂ ਸੁਣਨਾ ਸੀ ਆਖੋ ਸਤਨਾਮ ਵੀ ਸਾਡਾ ਮਹੀਨਾ ਸੁੱਖ ਨਾਲ ਲੰਘ ਜਾਏ ਇਹ ਮੈਂ ਗੁਰਦਾਸਪੁਰ ਵਿੱਚ ਸਾਂ ਪਿੱਛੇ ਜੇ ਉੱਥੇ ਰਾਤ ਦੇ 12 ਵਜੇ ਤੋਂ ਉੱਪਰ ਸਮਾਂ ਲੰਘ ਗਿਆ ਸੀ ਸੰਗਰਾਂਦ ਤੇ ਆਪਾਂ ਇੱਥੇ ਮਨਾਉਂਦੇ ਹਾਂ ਤੇ ਉੱਥੇ ਜਦੋਂ ਰਾਤ ਦੇ 12 ਵਜ ਗਏ ਤੇ ਮੈਂ ਮਹੀਨੇ ਦਾ ਨਾਂ ਲਿਆ ਜਦੋਂ ਕਿਹਾ ਨਾ ਸਾਧ ਸੰਗਤ ਅੱਜ ਫੱਗਣ ਦਾ ਮਹੀਨਾ ਚੜਿਆ ਤੇ ਸਾਰਿਆਂ ਨੇ ਸਤਨਾਮ ਆਪੇ ਹੀ ਕਹੀ ਜਾਣ ਬਿਨਾਂ ਕਹਾਏ ਤੋਂ ਸਾਰੇ ਹੀ ਬੋਲੀ ਜਾਣ ਵਾਹਿਗੁਰੂ ਵੀ ਫੱਗਣ ਦਾ ਮਹੀਨਾ ਬਾਬਿਆਂ ਨੇ ਸੁਣਾਤਾ ਨਾਲ ਲੈਤਾ ਅੰਮ੍ਰਿਤ ਵੇਲਾ ਸੀ ਹੁਣ ਸਾਨੂੰ ਗ੍ਰੰਥੀ ਕੋਲ ਜਾਣ ਦੀ ਲੋੜ ਨਹੀਂ ਹੁਣ ਬਾਬਾ ਨਹੀਂ ਲੱਭਣਾ ਪੈਣਾ ਕੋਈ ਜਿਹੜਾ ਸਵੇਰੇ ਸਵੇਰੇ ਮਹੀਨੇ ਦਾ ਨਾਂ ਸੁਣਾਏ ਹੁਣ ਮੈਂ ਹੈਰਾਨ ਹੋਇਆ ਸੁਣ ਕੇ ਜਦੋਂ ਇੰਨਾ ਨਾਂ ਲਿਆ ਵੀ ਫੱਗਣ ਚੜਿਆ ਤੇ ਵਾਹਿਗੁਰੂ ਬੀਬੀਆਂ ਭਾਈ ਤੇ ਆਨੰਦ ਤੇ ਫੇਰ ਇਹ ਜੇ ਸਾਰਾ ਮਹੀਨਾ ਵਾਹਿਗੁਰੂ ਚੱਲੇ ਉੱਥੇ ਵਾਹਿਗੁਰੂ ਕਹਿਤਾ ਮੁੜ ਕੇ ਮਹੀਨਾ ਗੁਰਦੁਆਰੇ ਹੀ ਨਾ ਗਿਆ ਵੇਖੋ ਦੁਨੀਆਂ ਦਾ ਹਰ ਬੰਦਾ ਆਨੰਦ ਚਾਹੁੰਦਾ ਕੌਣ ਹੈ ਦੁਨੀਆਂ ਚ ਐਸਾ ਜਿਹੜਾ ਸੁੱਖ ਨਹੀਂ ਚਾਹੁੰਦਾ ਕੌਣ ਹੈ ਜਿਹੜਾ ਕਹਿੰਦਾ ਮੈਨੂੰ ਆਨੰਦ ਦੀ ਪ੍ਰਾਪਤੀ ਨਾ ਹੋਵੇ ਗੱਡੀ ਚ ਬੈਠੋਗੇ ਇਹ ਆਨੰਦ ਹੈ ਥੋੜੇ ਚਿਰ ਦਾ ਕੋਠੀ ਚ ਬੈਠੋਗੇ ਨਵਾਂ ਘਰ ਲਓਗੇ ਨਾ ਜਦੋਂ ਨਵੀਂ ਜੀ ਕੋਠੀ ਲਈ ਹੋਵੇ ਤੇ ਕਦੇ ਬਾਹਰ ਖਲੋ ਕੇ ਵੇਖਦਾ ਬੜੀ ਸੋਹਣੀ ਸਾਈਡਾਂ ਤੋਂ ਵੀ ਵੇਖਦਾ ਜਿਉਂ ਜਿਉਂ ਕੋਠੀ ਪੁਰਾਣੀ ਹੋਈ ਜਾਂਦੀ ਹੈ ਆਨੰਦ ਘਟੀ ਜਾਂਦਾ ਭਾਵੇਂ ਤੁਸੀਂ ਕਰੋੜ ਰੁਪਈਆ ਕੋਠੀ ਤੇ ਲਾ ਦਿਓ ਭਾਵੇਂ 5 ਕਰੋੜ ਲਾ ਦਿਓ ਉਹ ਕੋਠੀ ਦਾ ਆਨੰਦ ਘਟੇਗਾ ਜਿਉਂ ਜਿਉਂ ਦਿਨ ਲੰਘੀ ਜਾਣਗੇ ਆਨੰਦ ਘਟੀ ਜਾਏਗਾ ਗੱਡੀ ਲੈ ਆਇਓ ਜਿਹੜਾ ਤੁਹਾਨੂੰ ਪਹਿਲੇ ਦਿਨ ਉਸ ਗੱਡੀ 'ਚ ਬਹਿਣ ਦਾ ਆਨੰਦ ਆਏਗਾ ਨਾ ਉਹ ਮਹੀਨੇ ਬਾਅਦ ਨਹੀਂ ਆਏਗਾ ਅਗਲੇ ਦਿਨ ਹੀ ਫਰਕ ਪੈ ਜੂ ਪਹਿਲਾ ਗੇੜਾ ਤੇ ਦੂਜੇ ਗੇੜੇ 'ਚ ਹੀ ਘਟਣਾ ਸ਼ੁਰੂ ਹੋ ਜੂ ਘਟਦਾ ਜਾਏਗਾ ਇੱਕ ਦਿਨ ਇਹ ਲੱਗੇਗਾ ਵੀ ਇਹਨੂੰ ਤੇ ਵੇਚੋ ਹੋਰ ਲਿਆਓ ਹੁਣ ਦੂਜੀ ਆ ਗਈ ਹੋਰ ਨਵੀਂ ਆ ਗਈ ਆਨੰਦ ਘਟਦਾ ਹੈ ਪਦਾਰਥਾਂ ਇਸੇ ਕਰਕੇ ਤੇ ਇਹਨਾਂ ਮਾਇਕੀ ਪਦਾਰਥਾਂ ਤੋਂ ਸਤਿਗੁਰਾਂ ਨੇ ਉੱਚੇ ਉੱਠਣ ਦੀ ਹਦਾਇਤ ਕੀਤੀ ਸਿੱਖ ਸਿਖਾ ਇਹਨਾਂ ਪਦਾਰਥਾਂ ਚ ਨਾ ਫਸ ਇਹਨਾਂ ਦਾ ਆਨੰਦ ਜਿਹੜਾ ਨਾ ਇਹ ਬਹੁਤੇ ਚਿਰ ਦਾ ਨਹੀਂ ਤੇ ਹੁਣ ਜਿਹੜਾ ਚੇਤਰ ਦਾ ਮਹੀਨਾ ਪਿੱਛੇ ਲੰਘਿਆ ਮੈਂ ਦੋ ਪੰਗਤੀਆਂ ਬਰਸੇ ਦੀਆਂ ਬੋਲ ਕੇ ਫਿਰ ਵੈਸਾਖ ਦੇ ਮਹੀਨੇ ਦੇ ਅੱਖਰੀ ਅਰਥ ਕਰਾਂਗਾ ਜੇ ਇਹਦੇ ਵਿਸਥਾਰ ਚ ਚਲੇ ਗਏ ਫਿਰ ਸਮਾਂ ਬੜਾ ਲੱਗ ਜਾਣਾ ਤੇ ਆਪ ਜੀ ਨੂੰ ਪਤਾ ਹੈ ਆਪਰੇਸ਼ਨ ਤੋਂ ਸਾਰੇ ਹੀ ਡਰਦੇ ਨੇ ਆਖੋ ਸਤਿਨਾਮ ਇਹ ਵੀ ਖਤਰਾ ਹੈ ਤੇ ਪਰ ਚਲੋ ਕੋਈ ਨਹੀਂ ਥੋੜਾ ਸਮਾਂ ਹਾਜ਼ਰੀ ਬਈ ਚੇਤ ਦਾ ਮਹੀਨਾ ਇਹ ਪਿਛਲੇ ਮਹੀਨੇ ਜਦੋਂ ਸਮਾਗਮ ਸੀ ਨਾ ਉਦੋਂ ਸਮਾਗਮ ਵਿੱਚ ਵਿਚਾਰ ਨਹੀਂ ਹੋ ਸਕੀ ਤੇ ਉਧਰੋਂ ਸਮਾਗਮ ਆਸਟ੍ਰੇਲੀਆ ਚਲੇ ਜਾਣਾ ਪਰਸੋਂ ਨੂੰ ਉੱਥੇ 14-15 ਦਿਨ ਦੀ ਹਾਜ਼ਰੀ ਸੰਗਤ ਵਿੱਚ ਉਧਰੋਂ ਆ ਕੇ ਫਿਰ ਕਿਸੇ ਦੀਵਾਨ ਵਿੱਚ ਚੇਤਰ ਦੇ ਮਹੀਨੇ ਨੂੰ ਜ਼ਰਾ ਚੰਗੀ ਤਰ੍ਹਾਂ ਉਹਦੀ ਵਿਚਾਰ ਸਤਿਗੁਰੂ ਕਰਾਉਣ ਉਹ ਫਿਰ ਆਪ ਜੀ ਕੈਸਟ ਪ੍ਰਾਪਤ ਕਰ ਲਿਓ ਬਾਕੀ ਮਹੀਨੇ ਦੀ ਆਏ ਮਹੀਨੇ ਇੱਥੇ ਸੰਗਰਾਂਦ ਤੇ ਕੈਸਟ ਬਣ ਜਾਂਦੀ ਹੈ ਜਿਹੜੇ ਨਹੀਂ ਵੀ ਪਹੁੰਚ ਸਕਦੇ ਉਹ ਮਹੀਨਾ ਟੇਪ ਰੱਖਣ ਘਰ ਵਿੱਚ ਉਹਨੂੰ ਸੁਣਦੇ ਰਹਿਣ ਤੇ ਪਤਾ ਰਹੇ ਵੀ ਇਸ ਮਹੀਨੇ ਵਿੱਚ ਸੀ ਅਲਾਹਾ ਲੈਣਾ ਧਿਆਨ ਦੇਣਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜੇ ਤੂੰ ਬਹੁਤਾ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਨਾ ਸਦਾ ਵਾਸਤੇ ਬਹੁਤਾ ਆਨੰਦ ਲੈਣਾ ਹੈ ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਘਣਾ ਘਣਾ ਆਨੰਦ ਜੇ ਲੈਣਾ ਚਾਹੁੰਦਾ ਨਾ ਤੇ ਚੇਤਰ ਦੇ ਮਹੀਨੇ ਵਿੱਚ ਗੋਵਿੰਦ ਦੀ ਆਰਾਧਨਾ ਕਰ ਫਿਰ ਘਣਾ ਇੰਨਾ ਆਨੰਦ ਪ੍ਰਾਪਤ ਹੋ ਜਾਏਗਾ ਇੱਥੇ ਹੀ ਨਹੀਂ ਲੋਕ ਤੇ ਪ੍ਰਲੋਕ ਵਿੱਚ ਤੇਰੀਆਂ ਝੋਲੀਆਂ ਭਰ ਜਾਣਗੀਆਂ ਇੱਕ ਟਿਕਾ ਮਿਲ ਜਾਏਗਾ ਮਹਾ ਆਨੰਦ ਦੀ ਪ੍ਰਾਪਤੀ ਹੋ ਜਾਏਗੀ ਪਰ ਜੇ ਗੋਵਿੰਦ ਦੀ ਆਰਾਧਨਾ ਕਰੇ ਚੇਤ ਦੇ ਮਹੀਨੇ ਵਿੱਚ ਹੁਣ ਮਹੀਨਾ ਆਪਣਾ ਸਾਰਾ ਲੰਘਿਆ ਹੈ 12 ਮਾਹਾਂ ਵਿੱਚੋਂ ਜਾ ਕੇ ਗੁਰਦੁਆਰੇ ਸੁਣਿਆ ਹੋਣਾ ਪਰ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖਣਾ ਵੀ ਨਾ ਅਸੀਂ ਅਰਾਧਿਆ ਤੇ ਨਾ ਆਨੰਦ ਮਿਲਿਆ ਖੁਸ਼ ਪਰ ਜੋ ਅਸੀਂ ਸੁਣਨੇ ਆ ਕਿਤੇ ਕਮਾ ਲਈਏ ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਘਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਾ
ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਇਹ ਦਾਤ ਮਿਲਦੀ ਹੈ ਵੀ ਰਸਨਾ ਦੇ ਉੱਤੇ ਵਾਹਿਗੁਰੂ ਵਾਹਿਗੁਰੂ ਆ ਜਾਂਦਾ, ਰਸਨਾ ਉੱਤੇ ਰਾਮ ਰਾਮ ਆ ਜਾਂਦਾ, ਰਸਨਾ ਉੱਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਆ ਜਾਂਦੀ ਹੈ। ਤੇ ਜਿਨ੍ਹਾਂ ਦੀ ਰਸਨਾ ਉੱਤੇ ਵਾਹਿਗੁਰੂ ਵਾਹਿਗੁਰੂ ਆ ਗਿਆ, ਚੇਤਰ ਦੇ ਮਹੀਨੇ ਵਿੱਚ ਜਿਨ੍ਹਾਂ ਨੇ ਜਪਿਆ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ। ਉਹ ਕਹਿੰਦੇ ਦੁਨੀਆਂ ਵਿੱਚ ਦੁਨੀਆਂ ਬੜੇ ਲੋਕ ਜੰਮਦੇ ਨੇ, ਪਰ ਦੁਨੀਆਂ 'ਚ ਆਉਣਾ ਉਹਨਾਂ ਦਾ ਗਿਣਿਆ ਜਾਏਗਾ ਜਿਨ੍ਹਾਂ ਨੇ ਚੇਤਰ ਦੇ ਮਹੀਨੇ ਵਿੱਚ ਜਾਂ ਸਦਾ ਵਾਸਤੇ ਸੰਸਾਰ ਵਿੱਚ ਆ ਕੇ ਵਾਹਿਗੁਰੂ ਵਾਹਿਗੁਰੂ ਨੂੰ ਜਪਿਆ, ਪਰਮੇਸ਼ਰ ਨੂੰ ਅਰਾਧਿਆ, ਉਹਨਾਂ ਦਾ ਸੰਸਾਰ ਤੇ ਆਇਆ ਗਿਣਿਆ ਜਾਏਗਾ। ਬਾਕੀਆਂ ਦਾ ਕੀ ਕੰਮ ਹੈ? ਜੇ ਉਹੋ ਜਿਹੇ ਪਸ਼ੂ ਉਹੋ ਜਿਹੇ ਬੰਦੇ, ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਦ। ਉਹ ਕਹਿੰਦੇ ਬੰਦਾ ਮਰ ਜਾਏ ਕਿਸੇ ਕੰਮ ਨਹੀਂ ਆਉਂਦਾ, ਪਸ਼ੂ ਮਰ ਜਾਏ ਪਸ਼ੂ ਦਸ ਦਸ ਕਾਜ ਸਵਾਰ। ਆਉਣਾ ਉਹਨਾਂ ਦਾ ਸੰਸਾਰ ਵਿੱਚ ਸਫਲ ਹੁੰਦਾ ਹੈ ਜਿਹੜੇ ਸੰਸਾਰ ਵਿੱਚ ਆ ਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਨੇ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ, ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਉਹ ਕਹਿੰਦੇ ਉਹ ਜੀਵਨ ਨੂੰ ਬਿਰਥਾ ਜਾਣੀ ਜਿਹੜੇ ਖਿੰਨ ਜਿਹੜੇ ਸਮੇਂ ਵਾਹਿਗੁਰੂ ਪਰਮੇਸ਼ਰ ਤੈਨੂੰ ਭੁੱਲਿਆ ਹੋਇਆ, ਉਹ ਬਿਰਥਾ ਜਾ ਰਿਹਾ ਸਮਾਂ ਤੇਰਾ, ਉਹ ਵਾਹਿਗੁਰੂ ਪਰਮੇਸ਼ਰ ਨਾਲੋਂ ਟੁੱਟ ਕੇ ਤੇ ਜਿਹੜਾ ਸਮਾਂ ਲੰਘ ਰਿਹਾ ਉਹ ਸਮਾਂ ਬੇਅਰਥ ਜਾ ਰਿਹਾ। ਇਸੇ ਕਰਕੇ ਆਖਿਆ ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰੂ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ। ਸੋ ਹੁਣ ਆਪਾਂ ਇੱਧਰ ਨਾ ਜਾਈਏ, ਵੈਸਾਖ ਦਾ ਮਹੀਨਾ, ਸਤਸੰਗ ਜੀ ਇਹ ਬਸੰਤ ਰੁੱਤ ਦਾ ਦੂਜਾ ਮਹੀਨਾ ਹੈ। ਦੋ ਦੋ ਰੁੱਤਾਂ, ਦੋ ਦੋ ਮਹੀਨਿਆਂ ਦੀ ਇੱਕ ਇੱਕ ਰੁੱਤ ਹੁੰਦੀ ਹੈ। ਬਸੰਤ ਦਾ ਪਹਿਲਾ ਮਹੀਨਾ ਉਹ ਆ ਚੇਤਰ ਚੇਤ, ਤੇ ਦੂਜਾ ਵੈਸਾਖ। ਅੱਜ ਵੈਸਾਖ ਆਰੰਭ ਹੋਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਵੈਸਾਖ ਧੀਰਨ ਕਿਉਂ ਵਾਢੀਆ, ਜਿਨ੍ਹਾਂ ਪ੍ਰੇਮ ਵਿਛੋਹ। ਕਹਿੰਦੇ ਵਿਸਾਖ ਦੇ ਮਹੀਨੇ ਵਿੱਚ ਉਹਨਾਂ ਜੀਵ ਰੂਪ ਇਸਤਰੀਆਂ ਨੂੰ ਕਿਵੇਂ ਚੈਨ ਆਵੇ ਜਿਨ੍ਹਾਂ ਨੂੰ ਆਪਣੇ ਪਤੀ ਪਰਮੇਸ਼ਰ ਦਾ ਵਿਛੋੜਾ ਪਿਆ ਹੋਇਆ। ਜਿੰਨੇ ਵੀ ਅਸੀਂ ਸੰਸਾਰ ਵਿੱਚ ਆਏ ਹਾਂ ਇਹ ਜੀਵ ਰੂਪ ਇਸਤਰੀਆਂ ਨੇ, ਤੇ ਪਤੀ ਹੈ ਜਿਹੜਾ ਸਾਰਿਆਂ ਦਾ ਅਕਾਲ ਪੁਰਖ ਪਰਮੇਸ਼ਰ। ਜਿਨ੍ਹਾਂ ਦਾ ਆਪਣੇ ਪਤੀ ਨਾਲ ਮਿਲਾਪ ਹੋ ਰਿਹਾ ਉਹ ਤੇ ਨੇ ਸੁਖੀ, ਜਿਹੜੇ ਰੋਜ਼ ਉਹਨੂੰ ਅਰਾਧਦੇ ਨੇ, ਰੋਜ਼ ਉਹਨੂੰ ਯਾਦ ਕਰਦੇ ਨੇ, ਤੇ ਜਿਹੜੇ ਟੁੱਟੇ ਹੋਏ ਨੇ ਉਹ ਉਹਦੇ ਨਾਲੋਂ ਵਿਛੜ ਕੇ ਦੁੱਖ ਪਾਉਂਦੇ ਨੇ। ਉਹ ਦੁੱਖ ਕੈਸਾ ਹੈ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ, ਵਿਛੋੜੇ ਦਾ ਦੁੱਖ। ਕਹਿੰਦੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ, ਕਿਉਂਕਿ ਬਹੁਤਿਆਂ ਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਨਾ ਵੀ ਅਸੀਂ ਆਪਣੇ ਪਤੀ ਪਰਮੇਸ਼ਰ ਨਾਲੋਂ ਵਿਛੜੇ ਹੋਏ ਹਾਂ। ਬਹੁਤਿਆਂ ਨੂੰ ਤੇ ਪਦਾਰਥਾਂ ਦੀ ਲੋੜ ਹੈ, ਪਤੀ ਪਰਮੇਸ਼ਰ ਦੀ ਨਹੀਂ। ਇੱਕ ਰਾਜਾ ਚਲੇ ਗਿਆ ਬਾਹਰ, ਉਹਦੀਆਂ ਰਾਣੀਆਂ ਸੀ ਸੱਤ। ਕਹਿੰਦੇ ਜਦੋਂ ਬਾਹਰ ਗਿਆ ਉਹਨੇ ਇੱਕ ਚਿੱਠੀ ਭੇਜੀ ਸਾਰੀਆਂ ਰਾਣੀਆਂ ਨੂੰ, ਇੱਕ ਇੱਕ ਚਿੱਠੀ ਵੀ ਜੋ ਜੋ ਤੁਸੀਂ ਮੰਗਾਉਣਾ ਮੈਨੂੰ ਲਿਖ ਕੇ ਦੇ ਦਿਓ। ਕੱਲੀ ਕੱਲੀ ਨੇ ਚਿੱਠੀ ਜਦੋਂ ਵਾਪਸ ਭੇਜੀ, ਕਿਸੇ ਨੇ ਲਿਖਿਆ ਜੀ ਮੈਨੂੰ ਗਹਿਣੇ ਚਾਹੀਦੇ ਨੇ, ਕਿਸੇ ਨੇ ਆਖਿਆ ਜੀ ਮੈਨੂੰ ਵਸਤਰ ਚਾਹੀਦੇ ਨੇ, ਕਿਸੇ ਨੇ ਆਖਿਆ ਆਹ ਲੈ ਆਇਓ ਆਹ ਵੱਖੋ ਵੱਖਰਾ ਸਮਾਨ। ਇੱਕ ਚਿੱਠੀ ਸੀ ਉਹਦੇ ਉੱਤੇ ਲਿਖਿਆ ਸੀ ਸੱਸੇ ਨੂੰ ਕੰਨਾ ਸਾ, ਲਾਲ ਸ਼ਾਹੀ ਨਾਲ ਲਿਖਿਆ ਸੀ ਸੱਸੇ ਨੂੰ ਕੰਨਾ ਸਾ। ਜਦੋਂ ਉਹਨੇ ਖੋਲ ਕੇ ਪੜ੍ਹੀ ਤੇ ਰਾਜਾ ਕਹਿੰਦਾ ਵੀ ਸਮਾਨ ਰਾਣੀਆਂ ਦਾ ਸਾਰਾ ਲੈ ਦਿਓ, ਪਰ ਆਹ ਕੀ ਲਿਖਿਆ ਸੱਸੇ ਨੂੰ ਕੰਨਾ, ਇਹਦਾ ਕੀ ਅਰਥ ਬਣਿਆ? ਬੜਾ ਸੋਚਿਆ, ਵਜ਼ੀਰ ਨੂੰ ਸੱਦਿਆ, 100 ਰਾਜਾ ਇਕੱਠਾ ਹੋਵੇ ਤੇ ਤਾਂ ਇੱਕ ਵਜ਼ੀਰ ਦਾ ਦਿਮਾਗ ਬਣਦਾ। ਆਖੋ ਸਤਨਾਮ। 100 ਵਜ਼ੀਰ ਇਕੱਠਾ ਹੋਵੇ ਫਿਰ ਜਾ ਕੇ ਕਿਸੇ ਸਾਧੂ ਦਾ ਦਿਮਾਗ ਬਣਦਾ। ਏਡੇ ਉੱਚੇ ਦਿਮਾਗ ਦੇ ਮਾਲਕ ਹੁੰਦੇ ਨੇ ਰੱਬ ਦੇ ਪਿਆਰੇ। ਧਿਆਨ ਦੇਣਾ, ਸੱਸੇ ਨੂੰ ਕੰਨਾ ਸਾ, ਉਹ ਵਜ਼ੀਰ ਨੇ ਸੋਚਿਆ ਗੱਲ ਕੀ, ਫਿਰ ਜਰਾ ਕੁ ਦਿਮਾਗ ਲੜਾਇਆ, ਫਿਰ ਉਹਨੇ ਅਰਥ ਕੱਢਿਆ। ਕਹਿੰਦਾ ਜੀ ਲਾਲ ਸ਼ਾਹੀ ਨਾਲ ਲਿਖਿਆ ਸੱਸੇ ਨੂੰ ਕੰਨਾ ਸਾ, ਇਹਦਾ ਅਰਥ ਬਣ ਗਿਆ ਲਾਲ ਸਾ, ਵੀ ਮੈਨੂੰ ਤੇਰੇ ਦਰਸ਼ਨਾਂ ਦੀ ਲਾਲਸਾ। ਖੁਸ਼ਨਾ ਰਾਜਾ ਬੜਾ ਖੁਸ਼ ਹੋਇਆ। ਉਹ ਕਹਿੰਦਾ ਕਿਸੇ ਨੇ ਗਹਿਣੇ ਮੰਗੇ ਨੇ, ਕਿਸੇ ਨੇ ਕੱਪੜੇ ਮੰਗੇ ਨੇ, ਕਿਸੇ ਨੇ ਕੁਛ ਮੰਗਿਆ, ਕਿਸੇ ਨੇ ਕੁਛ ਮੰਗਿਆ, ਇਹ ਰਾਣੀ ਹੈ ਜਿਹਨੇ ਮੈਨੂੰ ਮੰਗਿਆ। ਕਹਿੰਦੇ ਮੈਨੂੰ ਪਦਾਰਥਾਂ ਦੀ ਲੋੜ ਨਹੀਂ, ਮੈਨੂੰ ਤੇ ਤੇਰੀ ਲੋੜ ਆ, ਤੂੰ ਮੈਨੂੰ ਦਰਸ਼ਨ ਦੇ ਆ ਕੇ ਮੇਰਾ ਪਤੀ ਪਰਮੇਸ਼ਰ। ਮੈਂ ਅਰਜ ਬੜੀ ਵਾਰੀ ਕਰਦਾ ਹੁੰਦਾ, ਪਤੀ ਵਰਤਾ ਇਸਤਰੀ ਦੀ ਇਹ ਨਿਸ਼ਾਨੀ ਹੈ, ਜੈਸੇ ਪਤੀ ਵਰਤਾ ਪਰ ਪੁਰਖ ਹੈ ਨਾ ਦੇਖਿਓ ਚਾਹੈ, ਪੂਰਨ ਪਤੀ ਵਰਤਾ ਕੇ ਪਤ ਹੀ ਕੇ ਧਿਆਨ ਹੈ। ਕਹਿੰਦੇ ਪਤੀ ਵਰਤਾ ਦੀ ਇਹ ਨਿਸ਼ਾਨੀ ਹੋਏਗੀ, ਪਤੀ ਵਰਤਾ ਇਸਤਰੀ ਦੀ ਲੱਖਾਂ ਬੰਦਿਆਂ ਵਿੱਚ ਬੈਠੀ ਹੋਵੇ, ਧਿਆਨ ਉਹਦਾ ਆਪਣੇ ਪਤੀ ਚ ਹੀ ਰਹੇਗਾ, ਸਦਾ ਆਪਣੇ ਪਤੀ ਚ ਸੁਰਤੀ ਰਹੇਗੀ, ਜਿੱਥੇ ਮਰਜ਼ੀ ਫਿਰਦੀ ਰਹੇ, ਧਿਆਨ ਜਿਹਦਾ ਆਪਣੇ ਪਤੀ ਚ ਰਹਿੰਦਾ ਹਮੇਸ਼ਾ, ਉਹ ਪਤੀ ਵਰਤਾ ਇਸਤਰੀ ਹੁੰਦੀ ਹੈ। ਜਦੋਂ ਉਹਨੇ ਆਖਿਆ ਨਾ ਲਾਲਸਾ ਤੇਰੇ ਦਰਸ਼ਨਾਂ ਦੀ, ਬਸ ਫਿਰ ਕਿਸੇ ਨੂੰ ਕੁਛ ਦੇ ਦਿੱਤਾ ਸਮਾਨ ਦੇ ਕੇ ਰਾਜਾ ਛੋਟੀ ਰਾਣੀ ਦੇ ਮਹਿਲਾਂ ਚਲੇ ਗਏ। ਬਾਅਦ ਚ ਰਾਣੀਆਂ ਬਾਅਦ ਚ ਕਹਿੰਦੀਆਂ ਤੁਸੀਂ ਸਾਨੂੰ ਵੀ ਨਹੀਂ ਮਿਲੇ ਨੀ ਆ ਕੇ। ਉਹ ਕਹਿਣ ਲੱਗਾ ਤੁਹਾਨੂੰ ਜੋ ਤੁਸੀਂ ਮੰਗਿਆ ਮਿਲ ਗਿਆ, ਤੁਸੀਂ ਮੈਨੂੰ ਤੇ ਮੰਗਿਆ ਹੀ ਨਹੀਂ। ਆਖੋ ਸਤਨਾਮ। ਧਿਆਨ ਦੇਣਾ, ਸੰਸਾਰ ਵਿੱਚ ਐਸੇ ਲੋਕ ਬਹੁਤ ਨੇ, ਬਹੁਤਾਤ ਉਹਨਾਂ ਲੋਕਾਂ ਦੀ ਅੱਜ ਸੰਸਾਰ ਵਿੱਚ, ਜਿਹੜੇ ਕਹਿੰਦੇ ਨੇ ਦਾਤਾ ਤੇਰੀਆਂ ਦਾਤਾਂ ਤੇ ਆ ਜਾਣ ਤੂੰ ਨਾ ਆਈ। ਜੇ ਸਾਨੂੰ ਕੋਈ ਬੰਦਾ ਸੱਦੇ ਵੀ ਯਾਰ ਤੇਰਾ ਸੋਫਾ ਦਈ, ਸਾਡੇ ਘਰ ਰਿਸ਼ਤੇਦਾਰਾਂ ਨੇ ਆਉਣਾ, ਮੇਲ ਗੇਲ ਆਉਣਾ, ਆ ਤੇਰੇ ਬੈੱਡ ਵੀ ਦੇ ਦੇ, ਆ ਟਰੈਕਟਰ ਵੀ ਲਿਆ ਦੇ, ਟੌਰ ਬਣ ਜਾਏਗੀ, ਖਿਲਾਰਾਂਗੇ, ਮੁੰਡੇ ਨੂੰ ਵੇਖਣ ਆਉਣਗੇ, ਆ ਵੀ ਸਮਾਨ ਦੇ ਦੇ, ਆ ਵੀ ਦੇ ਦੇ, ਤੇ ਸਾਨੂੰ ਕੋਈ ਸੱਦੇ ਹੀ ਨਾ, ਸਾਨੂੰ ਕੋਈ ਬੁਲਾਵੇ ਹੀ ਨਾ, ਫਿਰ ਦੁੱਖ ਤੇ ਲੱਗਦਾ ਨਾ ਵੀ ਯਾਰ ਮੇਰਾ ਸਮਾਨ ਤੇ ਸਾਰਾ ਮੰਗ ਲਿਆ, ਮੈਨੂੰ ਕਾਰਡ ਦਿੱਤੇ ਨੇ ਵੀ ਤੂੰ ਵੀ ਆ ਜੀ। ਅਸੀਂ ਕਹਿੰਦੇ ਹਾਂ ਦਾਤਾ ਦਾਤਾਂ ਤੇਰੀਆਂ ਸਾਰੀਆਂ ਦੇ ਦੇ, ਤੂੰ ਤੇਰੀ ਲੋੜ ਹੀ ਨਹੀਂ। ਆਖੋ ਸਤਨਾਮ। ਤੇਰੀ ਸਾਨੂੰ ਲੋੜ ਹੀ ਨਹੀਂ, ਉਹਦੀ ਯਾਦ ਹੀ ਭੁੱਲ ਜਾਂਦੀ। ਕਈ ਵਾਰੀ ਆਨੇ ਆ ਅੱਜ ਮੈਂ ਨਿਤਨੇਮ ਕਰਨਾ ਭੁੱਲ ਗਿਆ, ਅੱਜ ਤੇ ਯਾਦ ਹੀ ਨਹੀਂ ਆਇਆ, ਓਹੋ ਹੋ ਅੱਜ ਤੇ ਰਾਤ ਦੇ 10 ਵੱਜ ਗਏ ਨੇ, ਰਹਿ ਰਸ ਕੀਤੀ ਕੋਈ ਨਹੀਂ, ਭੁੱਲ ਗਏ। ਵੇਖੋ ਕੋਈ ਖਾਸ ਮਹਿਮਾਨ ਨੇ ਆਉਣਾ ਹੋਵੇ ਨਾ, ਕਦੇ ਨਹੀਂ ਭੁੱਲੀਦਾ, ਕਦੇ ਨਹੀਂ ਭੁੱਲੀਦਾ। ਜਦੋਂ ਭੈਣ ਨੂੰ ਪਤਾ ਲੱਗ ਜਾਏ ਮੇਰਾ ਅੰਮਾ ਜਾਇਆ ਭਰਾ ਆ ਰਿਹਾ ਵੀਰ ਮੇਰਾ, ਉਹ ਪਹਿਲਾਂ ਮੈਸੇਜ ਦੇ ਦੇਵੇ ਭੈਣ ਮੈਂ 19 ਤਰੀਕ ਨੂੰ ਆਉਣਾ, ਤੇ ਵੇਖੋ ਭੈਣ ਨੂੰ ਉਡੀਕਾਂ ਲੱਗ ਜਾਂਦੀਆਂ ਨੇ, ਮੇਰਾ ਖੂਨ ਦਾ ਰਿਸ਼ਤਾ ਅੰਮਾ ਜਾਇਆ ਵੀਰ ਹੈ ਮੇਰਾ, ਪਹਿਲਾਂ ਉਡੀਕਦੇ ਰਹੀਦਾ ਅੱਜ ਸਾਡੇ ਫਲਾਣੇ ਨੇ ਆਉਣਾ, ਰਿਸ਼ਤੇਦਾਰ ਨੇ ਆਉਣਾ। ਇੱਕ ਬੰਦਾ ਉਹ ਹੁੰਦਾ ਜਿਹੜਾ ਬਗਾਨਾ ਹੋਵੇ ਤੇ ਉਹ ਆਵੇ ਤੇ ਪੁੱਛੇ ਵੀ ਮੈਂ ਤੇ ਕਿਹਾ ਵੀ ਸੀ, ਕਹਿੰਦੇ ਨਹੀਂ ਤੇਰਾ ਸਾਨੂੰ ਖਿਆਲ ਹੀ ਭੁੱਲ ਗਿਆ, ਰੱਬ ਨੂੰ ਅਸੀਂ ਬਗਾਨਾ ਬਣਾਇਆ, ਜੇ ਆਪਣਾ ਸਮਝੀਏ ਉਹਨੂੰ ਕਦੇ ਨਾ ਭੁੱਲੀਏ, ਫਿਰ ਮੇਰੇ ਵਰਗੇ ਨੂੰ ਕਹਿਣ ਦੀ ਲੋੜ ਨਹੀਂ ਵੀ ਆਖੋ ਸਤਨਾਮ, ਕਹਿਣਾ ਨਹੀਂ ਪਏਗਾ, ਫਿਰ ਤੇ ਸਦਾ ਹੀ ਚੱਲੇਗਾ, ਇੱਥੇ ਚੱਲੇਗਾ, ਘਰ ਵੀ ਚੱਲੇਗਾ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਚੱਲੇਗਾ। ਮੈਂ ਇੱਕ ਦਿਨ ਲਾਹੌਰਾਂ ਸਾਹਿਬ ਬੈਠਾ ਸਾਂ, ਬਾਬਾ ਜੀ ਕੋਲ ਕੁਝ ਸੰਗਤ ਬੈਠੀ ਤੇ ਉਹ ਮੇਰੇ ਨਾਲ ਲੱਗ ਪਿਆ ਗੱਲਾਂ ਕਰਨ। ਇੱਕ ਮਾਤਾ ਨੇ ਮੈਨੂੰ ਕਹਿੰਦੀ ਬਾਬਾ ਜੀ ਮੈਂ ਇੰਨੇ ਪੜ੍ਹ ਸੁਖਮਨੀ ਸਾਹਿਬ ਦੇ ਕਰਨੀ ਆ, ਮੈਂ ਇੰਨੇ ਪੜ੍ਹ ਜਪਜੀ ਸਾਹਿਬ ਦੇ ਕਰਨੀ ਆ, ਮੈਂ ਇੰਨੀ ਸੇਵਾ ਕਰਨੀ ਆ। ਤੇ ਬਾਅਦ ਵਿੱਚ ਦਾਸ ਨੇ ਥੋੜ੍ਹਾ ਚਿਰ ਵੇਖਿਆ, ਮੈਂ ਕਿਹਾ ਥੋੜ੍ਹਾ ਥੋੜ੍ਹਾ ਜੇ ਮਾਣ ਲੱਗਦਾ, ਤੇ ਮੈਂ ਅਰਜ ਕਰ ਦਿੱਤੀ ਨਾਲ ਹੀ, ਮੈਂ ਕਿਹਾ ਮਾਤਾ ਜੀ ਕੋਸ਼ਿਸ਼ ਕਰਿਆ ਕਰੀਏ ਆਪਾਂ ਵੀ ਹਉਮੈ ਨਿਕਲੇ, ਜੇ ਹਉਮੈ ਨਿਕਲ ਜਾਏਗੀ ਫਿਰ ਸੇਵਾ ਪ੍ਰਵਾਨ। ਕਹਿੰਦੀ ਬਾਬਾ ਜੀ ਇਹ ਕਿਵੇਂ ਨਿਕਲ ਸਕਦੀ ਹੈ? ਮੈਂ ਕਿਹਾ ਆਦਤ ਬਣਾ ਲਓ ਆਪਣੀ। ਇੱਥੇ ਵੀ ਅਰਜ਼ ਕਰਾਂਗਾ ਜੇ ਕਿਸੇ ਦੇ ਗੱਲ ਫਿੱਟ ਆ ਜਾਏ ਜੀਵਨ ਬਣ ਜਾਂਦਾ। ਮਾੜਾ ਜਿਹਾ ਨੁਕਤਾ ਹੈ, ਕਈ ਬਚਨ ਹੁੰਦੇ ਨੇ ਜਦੋਂ ਆਪਾਂ ਸਟੇਜ ਤੇ ਬਹੀਦਾ ਨਾ, ਕਈ ਹੱਡ ਬੀਤੀਆਂ, ਕਈ ਜੱਗ ਬੀਤੀਆਂ, ਕਈ ਇਤਿਹਾਸ ਵਿੱਚੋਂ ਕਈ ਬਚਨ ਸਾਂਝੇ ਕਰੀਦੇ ਨੇ ਸਤਿਗੁਰ ਦੇ ਗੁਰੂ ਸਾਹਿਬਾਨਾਂ ਦੇ, ਵੀ ਕੋਈ ਸੇਧ ਮਿਲੇ। ਕੱਪੜੇ ਵਾਲੇ ਕੋਲ ਜਾਈਦਾ ਤੇ ਕੱਪੜੇ ਵਾਲਾ ਕਿੰਨੇ ਥਾਂ ਖੋਲ ਖੋਲ ਕੇ ਵਿਖਾਈ ਜਾਂਦਾ, ਆਹ ਵੀ ਹੈ ਜੀ, ਆਹ ਵੀ ਹੈ ਜੀ, ਆਹ ਵੀ, ਜਿਹੜੇ ਲੈਣਾ ਹੀ ਨਹੀਂ ਕੋਈ ਉਹ ਗੱਲ ਵੱਖ ਆ। ਇਹ ਤੇ ਤੁਸੀਂ ਕਿਸੇ ਵੀ ਸਾਧੂ ਦੀ ਸੰਗਤ ਵਿੱਚ ਜਾਓਗੇ, ਜਰਾ ਕੁ ਧਿਆਨ ਨਾਲ ਸੁਣਿਓ, ਦੋ ਘੰਟਿਆਂ ਵਿੱਚ, ਤਿੰਨ ਘੰਟਿਆਂ ਵਿੱਚ ਉਹ ਇੰਨੇ ਕੁ ਥਾਂ ਸਾਡੇ ਸਾਹਮਣੇ ਰੱਖਦੇ ਨੇ, ਪਰ ਕੋਈ ਗਾਹਕ ਵੀ ਹੋਵੇ ਆਖੋ
ਸਤਨਾਮ।
ਇੰਨੇ ਕੁ ਢੰਗ, ਇੱਕ ਇੱਕ ਗੱਲ ਵਿੱਚ, ਇੱਕ ਇੱਕ ਬਚਨ ਵਿੱਚ ਕੋਈ ਨਾ ਕੋਈ ਜੁਗਤ ਜ਼ਰੂਰ ਹੁੰਦੀ ਹੈ ਜੀਵਨ ਜਾਂਚ। ਜਿਨ੍ਹਾਂ ਨੇ ਜੀਵਨ ਦੀ ਸੇਧ ਲੈਣੀ ਉਹ ਤੇ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਆਪਣੇ ਸਾਰਿਆਂ ਤੇ, ਮੇਰੇ ਤੇ, ਤੁਹਾਡੇ ਤੇ, ਆਪਣੇ ਸਭ ਤੇ ਬਖਸ਼ਿਸ਼ ਹੋਵੇ ਕੋਈ ਨਾ ਕੋਈ ਬਚਨ। ਜਦੋਂ ਵੀ ਕਦੇ ਸੁਭਾਅ ਬਣਾਓ, ਕੋਈ ਵੀ ਕੰਮ ਕਰਨਾ, ਜਾਣਾ ਹੈ ਆਉਣਾ ਹੈ, ਸਤਿਗੁਰ ਨੂੰ ਮੁੱਖ ਰੱਖੋ। ਰੋਟੀ ਖਾ ਲਈ, ਹਾਂ ਸਤਿਗੁਰ ਨੇ ਬਖਸ਼ੀ, ਮਰਨ ਦੀ ਕਿਰਪਾ, ਸਤਿਗੁਰ ਦੀ ਮਿਹਰ ਨਾਲ ਮੈਂ ਉੱਥੇ ਜਾਣਾ, ਸਤਿਗੁਰ ਨੇ ਕਿਰਪਾ ਕੀਤੀ ਅੱਜ 3 ਵਜੇ ਹੀ ਠਾ ਲਿਆ, ਸਤਿਗੁਰ ਨੇ ਮਿਹਰ ਕੀਤੀ ਅੱਜ ਗੁਰਦੁਆਰੇ ਲੈ ਗਏ, ਸਤਿਗੁਰ ਦੀ ਕਿਰਪਾ ਨਾਲ ਅੱਜ ਬਾਣੀ ਸੁਣੀ, ਸੱਚੇ ਪਾਤਸ਼ਾਹ ਦੀ ਮਿਹਰ ਨਾਲ ਫਸਲ ਬੜੀ ਸੋਹਣੀ ਹੋਈ ਹੈ, ਸਤਿਗੁਰ ਦੀ ਕਿਰਪਾ ਨਾਲ ਬੱਚੇ ਪਾਸ ਹੋ ਗਏ, ਮਰ ਦੀ ਕਿਰਪਾ ਨਾਲ ਅੱਜ ਸਬਜ਼ੀ ਬੜੀ ਸਵਾਦ ਬਣੀ, ਮਰ ਦੀ ਕਿਰਪਾ ਨਾਲ। ਇਹ ਆਦਤ ਬਣਾਓ ਹਰ ਹਰੇਕ ਨੂੰ ਬੇਨਤੀ ਵੀ ਨਿੱਕੀ ਨਿੱਕੀ ਗੱਲ ਵਿੱਚ ਤੁਸੀਂ ਸਤਿਗੁਰ ਦਾ ਨਾਂ ਲੈਣਾ ਨਾ ਭੁੱਲੋ। ਜੀਵ ਤੋਂ ਲਓਗੇ ਕਦੇ ਨਾ ਕਦੇ ਮਨ ਵੀ ਇਹ ਕਹਿਣ ਲੱਗ ਪਏਗਾ ਵੀ ਹਾਂ ਸਤਿਗੁਰ। ਇਹ ਫਤਿਹ ਜਿਵੇਂ ਹੁਣ ਸਾਡੇ ਪੈਰੋਕਾਰਾਂ ਨੇ ਜਦੋਂ ਆਪਸ ਵਿੱਚ ਮਿਲਣਾ ਨਹੀਂ ਹੈ ਤਾਂ ਵੀ ਰਾਮ ਰਾਮ ਬੁਲਾਓ। ਅਸੀਂ ਹੁਣ ਫਤਿਹ ਬੁਲਾਉਂਦੇ ਹਾਂ ਵੀ ਵਾਹਿਗੁਰੂ ਦੀ ਯਾਦ ਆਵੇ, ਜੇ ਜੀਵ ਤੇ ਆਏਗਾ ਕਦੇ ਨਾ ਕਦੇ ਮਨ ਵੀ ਇਹ ਕਹੇਗਾ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਇਹ ਹੋ ਰਿਹਾ, ਕਦੇ ਵੀ ਨਹੀਂ ਉਹਨੂੰ ਭੁੱਲਣਾ। ਅੱਜ ਮਰ ਦੀ ਕਿਰਪਾ ਨਾਲ ਗਏ, ਅੱਜ ਸਤਿਗੁਰ ਦੀ ਕਿਰਪਾ ਨਾਲ ਆ ਹੋਇਆ, ਅੱਜ ਮਰ ਦੀ ਕਿਰਪਾ ਨਾਲ ਬਈ ਆ ਗੱਲ ਬਣੀ। ਇੱਦਾਂ ਦੀ ਆਦਤ ਬਣਾਈਏ। ਕੋਈ ਪੁੱਛੇ ਲਵੇਰਾ ਹੈ ਘਰ ਚ, ਦੁੱਧ ਹੈ, ਗੁਰੂ ਸਾਹਿਬ ਦੀ ਕਿਰਪਾ ਹੈ, ਬੱਚੇ ਪੜ੍ਹਦੇ ਨੇ, ਮਰ ਦੀ ਮਿਹਰ। ਹਰ ਗੱਲ ਵਿੱਚ ਕਹਿਣ ਦਾ ਸੁਭਾਅ ਬਣਾ ਲਈਏ ਜੀਭ ਤੋਂ, ਹੌਲੀ ਹੌਲੀ ਫਿਰ ਮਨ ਵੀ ਕਹਿਣ ਲੱਗ ਪਏਗਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣਾ ਮੇਰਾ। ਪਤੀ ਪਰਮੇਸ਼ਰ ਤੋਂ ਜਿਹੜੀਆਂ ਜੀਵ ਰੂਪ ਇਸਤਰੀਆਂ ਦੂਰ ਨੇ, ਜਿਨ੍ਹਾਂ ਨੇ ਉਹਨੂੰ ਵਿਸਾਰ ਛੱਡਿਆ, ਉਹ ਤੜਫਦੀਆਂ ਨੇ। ਵੈਸਾਖ ਧੀਰਨ ਕਿਉਂ ਵਾਢੀ ਆ, ਜਿੰਨਾ ਪ੍ਰੇਮ ਵਿਸ਼ੋਹ, ਜਿੰਨਾ ਜੀਵ ਰੂਪ ਇਸਤਰੀਆਂ ਨੂੰ ਵਿਛੋੜੇ ਦਾ ਦੁੱਖ ਹੈ ਨਾ, ਪ੍ਰੇਮ ਦਾ ਵਿਛੋੜਾ ਪੈ ਗਿਆ ਜਿਨ੍ਹਾਂ ਨੂੰ, ਉਹਨਾਂ ਨੂੰ ਆ ਵਿਸਾਖ ਦਾ ਮਹੀਨਾ ਭਾਵੇਂ ਬਸੰਤ ਰੁੱਤੇ ਇਹ ਸੋਹਣਾ ਨਹੀਂ ਲੱਗਦਾ। ਖੁਸਪਨਾ ਉਹਨਾਂ ਨੂੰ ਉਹ ਤੇ ਤੜਫਦੇ ਨੇ ਜਿਨ੍ਹਾਂ ਦੇ ਅੰਦਰ ਹੀ ਚੈਨ ਨਹੀਂ, ਉਹਨਾਂ ਦੇ ਵਾਸਤੇ ਬਸੰਤ ਕਾਹਦੀ, ਅੰਦਰ ਵਿਛੋੜੇ ਦਾ ਦੁੱਖ। ਹਰ ਸਾਜਨ ਪੁਰਖ ਵਿਸਾਰਕ ਲੱਗੀ ਮਾਇਆ ਧੋਹ, ਉਸ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਕੇ ਤੇ ਬਹੁਤਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਦੇ ਅੰਦਰ ਮਾਇਆ ਦੀ ਹੀ ਧੂਹ ਪੈ ਰਹੀ ਹੈ, ਜਿਹੜੇ ਮਾਇਆ ਵਿੱਚ ਗੁਲਤਾਨ ਹੋ ਗਏ ਨੇ, ਜਿਹਨੂੰ ਬਸ ਮਾਇਆ ਹੀ ਪਿਆਰੀ ਆ, ਪਦਾਰਥ ਪਿਆਰੇ ਨੇ, ਦਾਤਾਂ ਦਾਤੇ ਦੀ ਲੋੜ ਨਹੀਂ, ਉਹ ਮਾਇਆ ਹੀ ਮਾਇਆ, ਮਾਇਆ ਹੀ ਮਾਇਆ ਕਰਦੇ ਨੇ। ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ, ਉਹ ਕਹਿੰਦੇ ਸਰਪਨੀ ਇਹ ਮਾਇਆ ਤੋਂ ਉੱਪਰ ਬਲਵਾਨ ਕੋਈ ਨਹੀਂ, ਇਹਨੇ ਬ੍ਰਹਮਾ ਨੂੰ, ਵਿਸ਼ਨੂੰ ਨੂੰ, ਮਹਾਂਦੇਵ ਨੂੰ ਵੀ ਛਲਿਆ। ਖੁਸ ਸਤਨਾ ਤੇ ਮਾਇਆ ਹੋਈ ਨਾਗਨੀ ਜਬ ਜਗਤ ਰਹੀ ਲਪਟਾਏ, ਕਹਿੰਦੇ ਨੇ ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਇਸੇ ਕਰਕੇ ਅਰਦਾਸ ਕਰਿਓ, ਅਪੜੋ ਧਾਰਨਾ, ਪਰੇ ਪਰੇ ਰੱਖਿਓ ਜੀ ਮਹਾਰਾਜ, ਆਪ ਦੀ ਮਾਇਆ ਤੋਂ ਪਰੇ ਰੱਖਿਓ ਜੀ ਮਹਾਰਾਜ ਆਪ ਦੀ ਮਾਇਆ ਤੋਂ
ਪਰੇ ਰੱਖਿਓ ਜੀ ਮਹਾਰਾਜ ਆਪ ਦੀ ਮਾਇਆ ਤੋਂ
ਗੱਜ ਕੇ ਭਾਈ
ਪਰੇ ਰੱਖਿਓ ਜੀ ਮਹਾਰਾਜ ਆਪ ਦੀ ਮਾਇਆ ਤੋਂ ਰੱਖਿਓ ਜੀ ਮਹਾਰਾਜ ਆਪ ਦੀ ਮਾਇਆ ਤੋਂ
ਸਾਧ ਸੰਗਤ ਅਰਦਾਸ ਹਮੇਸ਼ਾ ਕਰੀਏ ਇਹ ਮਾਇਆ ਤੋਂ ਸਤਿਗੁਰੂ ਪਰੇ ਹੀ ਰੱਖਣ ਸਤਿਗੁਰੂ ਜੀ ਮੇਹਰ ਰੱਖਣ ਨਹੀਂ ਤੇ ਇੱਕ ਅਰਜ ਹੋਰ ਹੈ ਹੁਣ ਤੁਸੀਂ ਕਹੋਗੇ ਮੈਂ ਅੱਗੇ ਵੀ ਬੜੀ ਵਾਰੀ ਅਰਜ ਕਰਨਾ ਵੀ ਬਾਬਾ ਜੀ ਜਿਹੜੀ ਅਸੀਂ ਦਿੰਦੇ ਹਾਂ ਮਾਇਆ ਉਹ ਤੇ ਹੱਥ 'ਚ ਫੜ ਲੈਂਦੇ ਹੋ ਉਹ ਤੇ ਜੇਬ 'ਚ ਪਵਾ ਲੈਂਦੇ ਹੋ ਉਹ ਤੇ ਟੋਕਰੀ 'ਚ ਪੈ ਜਾਂਦੀ ਹੈ ਉਹ ਤੇ ਅੰਦਰ ਚਲੇ ਜਾਂਦੀ ਹੈ ਫਿਰ ਮਾਇਆ ਤੋਂ ਨਾਲੇ ਸਾਨੂੰ ਕਹਿੰਦੇ ਪਰੇ ਰੱਖਿਓ ਇਹ ਉਲਟ ਹੋ ਜਾਏਗੀ ਨਾ ਗੱਲ ਇਹ ਬੇਨਤੀ ਨਾਲ ਕਰ ਦਈਏ ਵੀ ਮਾਇਆ ਮਾਰਦੀ ਵੀ ਹੈ ਮਾਇਆ ਧਾਰਦੀ ਵੀ ਹੈ ਮਾਇਆ ਮਾੜੀ ਨਹੀਂ ਇੱਕ ਮਾਇਆ ਉਹ ਹੈ ਜਿਹੜੀ ਠੇਕੇ ਤੇ ਲੱਗਦੀ ਹੈ ਠੇਕੇ ਤੇ ਮਾਇਆ ਤੁਸੀਂ ਲਾ ਦਿੱਤੀ ਬੀਬੀਆਂ ਨੇ ਜਦੋਂ ਬੱਸ 'ਚ ਜਾਣਾ ਨਾ ਕਦੇ ਸ਼ਹਿਰ ਤੇ ਠੇਕੇ ਵਾਲਿਆਂ ਨੂੰ ਵੀ ਗਾਲਾਂ ਕੱਢਦੀਆਂ ਨੇ ਠੇਕਾ ਬਣਾਉਣ ਵਾਲਿਆਂ ਨੂੰ ਵੀ ਗਾਲਾਂ ਕੱਢਦੀਆਂ ਨੇ ਉਹ ਮਾਇਆ ਨੂੰ ਤੇ ਝਿੜਕਾਂ ਪੈ ਰਹੀਆਂ ਨੇ ਲਾਂਤਾਂ ਪੈ ਰਹੀਆਂ ਨੇ ਇੱਕ ਮਾਇਆ ਉਹ ਜਿਹੜੀ ਗੁਰਦੁਆਰੇ ਤੇ ਲੱਗ ਗਈ ਤੁਸੀਂ ਪੰਜ ਇੱਟਾਂ ਗੁਰਦੁਆਰੇ ਲਿਆ ਕੇ ਲਾ ਦਿਓ ਪੰਜਾਂ ਇੱਟਾਂ ਉੱਤੇ ਤੁਹਾਡੇ 8-10 ਰੁਪਈਏ ਲੱਗ ਜਾਣਗੇ ਸਤ ਸੰਗਤ ਜੀ ਉਹ ਮਾਇਆ ਨੂੰ ਰਹਿੰਦੀ ਦੁਨੀਆਂ ਤੱਕ ਮੱਥੇ ਟੇਕਦੇ ਰਹਿਣਗੇ ਉਹ ਵੀ ਤੇ ਮਾਇਆ ਹੀ ਆ ਮਾਇਆ ਮਾਇਆ ਉਹੀ ਆ ਮਾੜੀ ਜਗ੍ਹਾ ਵਰਤ ਲਓ ਹੁਣ ਆਸਣ ਤੇ ਉਹੀ ਆ ਜਿਵੇਂ ਰਾਗ ਦੀ ਗੱਲ ਕਰੀ ਦੀ ਵੀ ਰਾਗ ਉਹੀ ਆ ਮੰਜਾ ਹੈ ਮੰਜੇ ਉੱਤੇ ਭਾਵੇਂ ਜਿਹੜਾ ਸ਼ਰਾਬੀ ਬਹਿ ਜਾਏ ਤੇ ਭਾਵੇਂ ਕੋਈ ਧਰਮੀ ਬਹਿ ਜਾਏ ਆਸਣ ਚਾਦਰ ਤੇ ਉਹੀ ਹੈ ਜਿਹੜਾ ਮਰਜ਼ੀ ਪਾ ਦਿਓ ਮਾਇਆ ਇੱਕ ਮਾਇਆ ਸੱਪ ਉਹ ਆ ਜਿਹੜਾ ਡੰਗ ਮਾਰਦਾ ਇੱਕ ਸੱਪ ਉਹ ਆ ਜਿਹੜਾ ਗਲ ਵਿੱਚ ਪਾਈ ਫਿਰਦੇ ਨੇ ਜੋਗੀ ਉਹਨਾਂ ਨੂੰ ਕੁਛ ਨਹੀਂ ਕਹਿੰਦਾ ਗੁਰਮੁਖਾਂ ਨੂੰ ਮਾਇਆ ਨਹੀਂ ਕੁਛ ਕਹਿੰਦੀ ਪਰ ਜਿਹੜੇ ਮਨਮੁੱਖ ਨੇ ਜਿਹੜੇ ਗੁਰੂ ਵਾਲੇ ਬਣ ਗਏ ਨੇ ਉਹਨਾਂ ਨੂੰ ਪਤਾ ਮਾਇਆ ਅਸੀਂ ਕਿੱਥੇ ਵਰਤਣੀ ਮੈਨੂੰ ਇੱਕ ਪ੍ਰੇਮੀ ਕਹਿੰਦਾ ਬਾਬਾ ਜੀ ਕੁਛ ਪੜ੍ਹਾਈ ਵਾਸਤੇ ਐਜੂਕੇਸ਼ਨ ਵਾਸਤੇ ਵੀ ਸੋਚੋ